ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਦੇਸ਼ ਵਿਦੇਸ਼ ਵਿੱਚ ਮਨਾ ਰਹੀਆਂ। ਗੁਰੂ ਹਰਿਰਾਇ ਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜ ਦੇ ਪੋਤਰੇ ਲੱਗਦੇ ਨੇ। ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਇਹ ਛੋਟੇ ਸਾਹਿਬਜ਼ਾਦੇ ਨੇ ਤੇ ਛੇਵੇਂ ਪਾਤਸ਼ਾਹ ਦੇ ਪੋਤਰੇ ਨੇ। ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੰਜ ਪੁੱਤਰ ਸਰੀਰ ਅਲੋਪ ਕਰਨ ਤੋਂ ਪਹਿਲਾਂ ਜੋ ਗੁਰਿਆਈ ਸੌਂਪੀ ਉਹ ਗੁਰੂ ਹਰਿਰਾਇ ਸਾਹਿਬ ਜੀ ਨੂੰ। ਛੋਟੀ ਉਮਰ ਹੈ 14 ਸਾਲ ਦੀ ਜਦੋਂ ਆਪ ਜੀ ਨੂੰ ਗੁਰਗੱਦੀ ਤੇ ਸੁਸ਼ੋਭਿਤ ਕੀਤਾ ਹੈ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਭਾਵ ਸੱਤਵੇਂ ਗੁਰੂ ਨਾਨਕ ਕਿੰਨਾ ਹਿਰਦਾ ਕੋਮਲ ਹੈ, ਜੋ ਪਿਛਲੇ ਦੀਵਾਨ ਵਿੱਚ ਬੇਨਤੀ ਕੀਤੀ ਗਈ ਕਿ ਬਚਪਨ ਦੇ ਵਿੱਚ ਜਦ ਆਪ ਜੀ ਆਪਣੇ ਦਾਦਾ ਜੀ ਨਾਲ ਛੇਵੇਂ ਪਾਤਸ਼ਾਹ ਜੀ ਨਾਲ ਬਗੀਚੇ ਵਿੱਚ ਜਾਂਦੇ ਹੈ, ਇੱਕ ਫੁੱਲ ਟੁੱਟਣ ਤੇ ਵੀ ਉਦਾਸ ਹੋ ਗਏ। ਇਹ ਫੁੱਲ ਕਿਉਂ ਟੁੱਟਿਆ? ਕਿੰਨਾ ਹਿਰਦਾ ਕੋਮਲ ਹੈ। ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਕਿ ਇਹਨਾਂ ਦਾ ਹਿਰਦਾ ਕਿੰਨਾ ਕੋਮਲ ਹੈ ਤੇ ਬਚਨ ਕੀਤਾ, ਦਾਮਨ ਸੰਕੋਚ ਚੱਲੋ, ਸਾਰਾ ਜੀਵਨ ਉਹ ਬਚਨ ਨਿਭਾਇਆ। ਦਿਆਲੂ ਸਤਿਗੁਰੂ ਸਭ ਤੋਂ ਪਹਿਲਾ ਚਿੜੀਆ ਘਰ ਇਸ ਹਿੰਦੁਸਤਾਨ ਦੇ ਅੰਦਰ ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਬਣਾਇਆ। ਜੰਗਲ ਦੇ ਰੋਗੀ ਜਾਨਵਰ, ਜ਼ਖਮੀ ਜਾਨਵਰ ਜਿਨ੍ਹਾਂ ਦਾ ਇਲਾਜ ਕਰਨਾ, ਪੰਛੀਆਂ ਦਾ ਇਲਾਜ ਕਰਨਾ ਔਰ ਉਹਨਾਂ ਨੂੰ ਸਹੀ ਇਲਾਜ ਕਰਕੇ ਫਿਰ ਜੰਗਲ ਵਿੱਚ ਛੱਡਣਾ, ਇਹ ਚਿੜੀਆ ਘਰ ਗੁਰੂ ਹਰਿਰਾਇ ਸਾਹਿਬ ਜੀ ਨੇ ਬਣਾਇਆ। ਪਸ਼ੂ ਪੰਛੀਆਂ ਦੀ ਵੀ ਰਾਖੀ ਹੁੰਦੀ ਔਰ ਐਸਾ ਦਵਾਖਾਨਾ ਤੇ ਹਸਪਤਾਲ ਬਣਾਇਆ, ਐਸੇ ਮਰੀਜ਼ ਜਿਨ੍ਹਾਂ ਨੂੰ ਵੈਦ ਡਾਕਟਰ ਹਕੀਮ ਜਵਾਬ ਦੇ ਦਿੰਦੇ ਉਹਨਾਂ ਦਾ ਇਲਾਜ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਹੁੰਦਾ। ਔਰੰਗਜ਼ੇਬ ਨੇ ਧੋਖੇ ਨਾਲ ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ, ਜਿਹਦਾ ਕਿਤੇ ਇਲਾਜ ਨਹੀਂ ਸੀ। ਉਹ ਇਲਾਜ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਹੋਇਆ, ਗੁਰੂ ਹਰਿਰਾਇ ਸਾਹਿਬ ਦੇ ਰਾਹੀਂ ਇਸ ਦਵਾਖਾਨੇ ਤੋਂ ਇਲਾਜ ਹੋਇਆ। ਹੋਰ ਕਿੰਨੇ ਕਿੰਨੇ ਤਨ ਦੇ ਰੋਗੀ, ਮਨ ਦੇ ਰੋਗੀ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਤੇ ਸਤਿਗੁਰ ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਦੇ ਕੇ ਉਹਨਾਂ ਦੀਆਂ ਝੋਲੀਆਂ ਭਰਦੇ, ਉਹਨਾਂ ਦੇ ਤਨ ਦੇ ਰੋਗ ਤੇ ਮਨ ਦੇ ਰੋਗ ਵੀ ਖਤਮ ਕਰਦੇ। ਇਹ ਗੁਰੂ ਨਾਨਕ ਸਾਹਿਬ ਦਾ ਐਸਾ ਦਰ ਹੈ, ਇੱਥੇ ਜੋ ਵੀ ਆਇਆ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਇਸ ਦਰ ਤੇ ਜੋ ਵੀ ਭਾਵਨਾ ਤੇ ਸ਼ਰਧਾ ਨਾਲ ਆਇਆ, ਜੋ ਕਿਸੇ ਨੇ ਮੰਗਿਆ, ਉਹ ਬਖਸ਼ਿਸ਼ ਇਸ ਦਰ ਤੋਂ ਹੋਈ ਹੈ। ਦੁਨੀਆਂ ਦੇ ਅੰਦਰ ਦਾਤੇ ਬਹੁਤ ਹੋਏ ਨੇ, ਪਰ ਉਹਨਾਂ ਦਾਤਿਆਂ ਕੋਲ ਦਾਤਾਂ ਆਪਣੀਆਂ ਨੇ, ਉਹ ਕਿੱਥੋਂ ਲੈ ਕੇ ਦਿੰਦੇ ਨੇ? ਸਾਰੀਆਂ ਦਾਤਾਂ ਦਾ ਮਾਲਕ ਗੁਰੂ ਪਰਮੇਸ਼ਰ ਹੈ, ਸਾਧ ਜੀ ਦਾਤਿਆਂ ਦਾ ਦਾਤਾ। ਅਸੀਂ ਜਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਨੇ ਆ ਨਾ, ਸਾਡੇ ਅੰਦਰ ਕਿਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ? ਅਸੀਂ ਕਹਿੰਦੇ ਹਾਂ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ। ਪਿਆਰਿਓ, ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂਆਂ ਦੇ ਗੁਰੂ ਹਨ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਦਾਤਿਆਂ ਦੇ ਦਾਤੇ ਮੇਰੇ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਸਾਹਿਬ ਕਹਿੰਦੇ ਇਹ ਯਾਦ ਰੱਖੋ, ਐਸਾ ਦਾਤਾ ਹੋਰ ਨਹੀਂ ਕੋਈ, ਇਹ ਦਾਤਿਆਂ ਦੇ ਦਾਤੇ ਹੈ। ਧੰਨ ਗੁਰੂ ਅੰਗਦ ਦੇ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਪਹਿਲੀ ਵਾਰ ਜਦੋਂ ਕਰਤਾਰਪੁਰ ਸਾਹਿਬ ਗਏ ਨੇ ਨਾ, ਤੇ ਰਾਤ ਨੂੰ ਧਰਮਸ਼ਾਲਾ ਵਿੱਚ ਠਹਿਰੇ ਨੇ। ਅੱਧੀ ਰਾਤ ਤੋਂ ਬਾਅਦ ਕੀ ਦੇਖਿਆ, ਇੱਕ ਬੀਬੀ ਜਿਹਦੇ ਕੀਮਤੀ ਬਸਤਰ ਹਨ ਤੇ ਉਹ ਧਰਮਸ਼ਾਲਾ ਦੇ ਅੰਦਰ ਝਾੜੂ ਮਾਰ ਰਹੀ ਹੈ। ਬਾਬਾ ਲਹਿਣਾ ਜੀ ਨੇ ਪੁੱਛਿਆ, ਬੀਬੀ ਤੂੰ ਕੌਣ ਹੈ? ਉਹ ਬੀਬੀ ਕਹਿਣ ਲੱਗੀ, ਬਾਬਾ ਲਹਿਣਾ ਮੈਂ ਦੇਵੀ ਹਾਂ ਜਿਹਦੇ ਕੋਲ ਦੁਨੀਆ ਜਾਂਦੀ ਹੈ। ਐ ਦੇਵੀ, ਦੁਨੀਆ ਤੇਰੇ ਕੋਲ ਜਾਂਦੀ ਹੈ ਤੇ ਤੂੰ ਇੱਥੇ ਝਾੜੂ ਮਾਰ ਰਹੀ ਹੈ। ਉਹਨੇ ਜਵਾਬ ਦਿੱਤਾ ਉਸ ਦੇਵੀ ਨੇ, ਬਾਬਾ ਲਹਿਣਾ ਮੈਂ ਜੋ ਕੁਛ ਸੰਸਾਰ ਨੂੰ ਵੰਡਨੀ ਆ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਲੈ ਕੇ ਜਾਣੀ ਆ, ਇਹ ਦਾਤਿਆਂ ਦੇ ਦਾਤੇ ਹਨ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਪੰਚਮ ਪਾਤਸ਼ਾਹ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਇੱਕ ਸਮੇਂ ਸਾਈ ਮੀਆਂ ਮੀਰ ਨੂੰ ਪੁੱਛਦਾ ਕਿ ਸਾਈ ਜੀ, ਇਹ ਸੰਸਾਰ ਦੇ ਅੰਦਰ ਕੋਈ ਸਮਰੱਥ ਹੈ? ਤੇ ਸਾਈ ਮੀਆਂ ਮੀਰ ਕਹਿ ਲੱਗੇ, ਜਹਾਂਗੀਰ ਬਾਦਸ਼ਾਹ, ਇਹ ਸੰਸਾਰ ਦੇ ਅੰਦਰ ਸਮਰੱਥ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਹਾਂਗੀਰ ਕਹਿੰਦਾ, ਤੁਹਾਨੂੰ ਕਿਵੇਂ ਭਰੋਸਾ? ਤੇ ਸਾਈ ਮੀਆਂ ਮੀਰ ਕਹਿੰਦਾ, ਜਦੋਂ ਮੈਂ ਅੱਲਾਹ ਤਾਲਾ ਦੀ ਦਰਗਾਹ ਵਿੱਚ ਜਾਣਾ, ਮੇਰਾ ਅੱਠਵੇਂ ਦਿਨ ਸਮਾਂ ਆਉਂਦਾ, ਨੰਬਰ ਆਉਂਦਾ ਅੱਲਾਹ ਤਾਲਾ ਦਰਗਾਹ ਵਿੱਚ ਜਾਣ ਦਾ, ਤੇ ਜਦ ਮੈਂ ਉੱਥੇ ਜਾਣਾ ਤੇ ਇਹਨਾਂ ਦੇ ਦਰਸ਼ਨ ਸਾਨੂੰ ਉੱਥੇ ਹੁੰਦੇ ਨੇ, ਇਹ ਦਰਗਾਹ ਦੇ ਮਾਲਕ ਨੇ, ਇਹਨਾਂ ਕੋਲੋਂ ਵੱਡੇ ਵੱਡੇ ਜਿਹੜੇ ਪੀਰ ਪੈਗੰਬਰ ਨੇ ਉਹ ਦਾਤਾਂ ਇਹਨਾਂ ਕੋਲੋਂ ਲੈਂਦੇ ਨੇ, ਸਾਰੀਆਂ ਬਖਸ਼ਿਆ ਇਹਨਾਂ ਤੋਂ ਹੁੰਦੀਆਂ ਨੇ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਦਸਵੇਂ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੋਂ ਜਿਸ ਵੇਲੇ ਬਾਲਾ ਪ੍ਰੀਤਮ ਛੋਟੀ ਉਮਰ ਵਿੱਚ ਅਨੰਦਪੁਰ ਸਾਹਿਬ ਨੂੰ ਚੱਲਦੇ ਨੇ, ਆਪ ਜੀ ਦੇ ਨਾਲ ਦਾਦੀ ਮਾਤਾ ਮਾਤਾ ਨਾਨਕੀ ਜੀ, ਮਾਤਾ ਮਾਤਾ ਗੁਜਰ ਕੌਰ ਜੀ, ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸਿੱਖ ਸੰਗਤਾਂ, ਤੇ ਜਗ੍ਹਾ ਜਗ੍ਹਾ ਬਖਸ਼ਾਂ ਕਰਦੇ। ਸਤਿਗੁਰੂ ਜਦੋਂ ਲਖਨੌਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ, ਇਸ ਨਗਰ 6 ਮਹੀਨੇ ਠਹਿਰੇ ਨੇ, ਤੇ ਅੱਜ ਬੱਚਿਆਂ ਨਾਲ ਗੇਂਦ ਖੇਡ ਰਹੇ ਨੇ, ਤੇ ਇੱਕ ਆਰਫ ਦੀਨ ਪੀਰ ਜਿਸ ਨੂੰ ਮਰੀਦਾਂ ਨੇ ਪਾਲਕੀ ਵਿੱਚ ਬਿਠਾਇਆ ਸੀ, ਉਹਨੇ ਆਪਣੀਆਂ ਅੱਖਾਂ ਨਾਲ ਬਾਲਾ ਪ੍ਰੀਤਮ ਦੇ ਦਰਸ਼ਨ ਕੀਤੇ। ਮਰੀਦਾਂ ਨੂੰ ਕਹਿਣ ਲੱਗਾ, ਮੇਰੀ ਪਾਲਕੀ ਜਲਦੀ ਉਤਾਰ। ਪਾਲਕੀ ਉਤਾਰੇਗੀ, ਪਾਲਕੀ ਚੋਂ ਨਿਕਲ ਕੇ ਬਾਲਾ ਪ੍ਰੀਤਮ ਦੇ ਚਰਨਾਂ ਤੇ ਸਿਜਦਾ ਕੀਤਾ, ਮੱਥਾ ਟੇਕਿਆ, ਨਮਸਕਾਰ ਕੀਤੀ। ਮਰੀਦ ਕਹਿੰਦੇ, ਪੀਰ ਜੀ, ਸਾਡਾ ਭਰੋਸਾ ਸਾਡਾ ਅਕੀਦਾ ਤੁਹਾਡੇ ਤੇ ਹੈ, ਤੇ ਤੁਸੀਂ ਆ 5-6 ਸਾਲ ਦੇ ਬਾਲ ਨੂੰ ਮੱਥਾ ਟੇਕ ਰਹੇ ਹੋ। ਉੱਥੇ ਪੀਰ ਨੇ ਇੱਕ ਗੱਲ ਕਮਾਲ ਦੀ ਕੀਤੀ, ਕਹਿਣ ਲੱਗੇ, ਤੁਹਾਡੇ ਕੋਲ ਅੱਖ ਨਹੀਂ ਜਿਹਦੇ ਨਾਲ ਦੇਖ ਸਕੋ, ਕਿਉਂਕਿ ਉਹ ਜਿਹੜੀ ਅੱਖ ਹੈ ਨਾ, ਉਹ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ, ਜਿਵੇਂ ਬਾਣੀ ਵਿੱਚ ਆ ਬਚਨ ਆਉਂਦਾ, ਅੱਖੀਆਂ ਉਹ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿਸਦਾ, ਅੱਖੀਆਂ ਉਹ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿਸਦਾ, ਅੱਖੀਆਂ ਹੋਰ ਨੇ ਜਿਨ੍ਹਾਂ ਨਾਲ ਜਿਨ੍ਹਾਂ ਪਿਆਰਾ ਦਿਸਦਾ, ਜਿਨ੍ਹਾਂ ਨਾਲ ਪਿਆਰਾ ਦਿਸਦਾ, ਜਿਨ੍ਹਾਂ ਨਾਲ ਪਿਆਰਾ ਦਿਸਦਾ, ਜਿਨ੍ਹਾਂ ਨਾਲ ਪਿਆਰਾ ਦਿਸਦਾ, ਛੇ ਅੱਖੜੀਆਂ ਬਿਆਨ ਜਿਨ੍ਹਾਂ ਦੱਸਣ ਦੋ ਮਾਂ ਪੇਰੇ। ਉਹ ਗਿਆਨ ਰੂਪੀ ਨੇਤਰ ਹੈ, ਦਿਬ ਨੈਣ ਨੇ ਆ ਚੰਮ ਦੀਆਂ ਅੱਖਾਂ ਨੂੰ ਚੰਮ ਦੀ ਪਰਖ ਹੈ। ਉਹ ਗਿਆਨ ਰੂਪੀ ਨੇਤਰ ਹਨ ਜਿਸ ਉੱਤੇ ਬਖਸ਼ਿਸ਼ ਹੋਈ ਹੈ, ਗੁਰੇ ਦਿਖਾਇਓ ਲੋਏ ਨਾ, ਏਤੈ ਉਤੈ ਕੱਢ 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 ਤੂੰ ਹੀ ਤੂੰ ਹੀ। ਆਰਫ ਦੀਨ ਕਹਿਣ ਲੱਗਾ ਮਰੀਦਾਂ ਨੂੰ, ਪਿਆਰਿਓ ਤੁਹਾਡੇ ਕੋਲ ਉਹ ਅੱਖ ਨੇ ਜਿਨ੍ਹਾਂ ਨੂੰ ਮੈਂ ਮੱਥਾ ਟੇਕਿਆ, ਇਹਨਾਂ ਨੂੰ ਬਾਲ ਨਾ ਸਮਝੋ। ਜਦੋਂ ਮੈਂ ਅੱਲਾਹ ਤਾਲਾ ਦੀ ਦਰਗਾਹ ਵਿੱਚ ਜਾਣਾ, ਇਹਨਾਂ ਦੇ ਦਰਸ਼ਨ ਸਾਨੂੰ ਉੱਥੇ ਹੁੰਦੇ ਨੇ। ਹਰ ਬਖਸ਼ਿਸ਼ ਉਸ ਮਾਲਕ ਦੀ, ਪਰਮੇਸ਼ਰ ਦੀ, ਵਾਹਿਗੁਰੂ ਦੀ, ਅੱਲਾਹ ਤਾਲਾ ਦੀ, ਇਹਨਾਂ ਰਾਹੀਂ ਹੁੰਦੀ ਹੈ। ਜੋ ਦਿੰਦੇ ਨੇ ਇਹ ਦਿੰਦੇ ਨੇ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਉਹ ਸਤਿਗੁਰੂ ਦਾਤੇ ਸੱਤਵੇਂ ਸਰੂਪ ਦੇ ਵਿੱਚ ਬਖਸ਼ਾ ਕਰ ਰਹੇ ਨੇ, ਮੇਰੇ ਗੁਰੂ ਨਾਨਕ ਸਾਹਿਬ ਗੁਰੂ ਹਰਾਏ ਸਾਹਿਬ ਦੇ ਰੂਪ ਵਿੱਚ। ਜੋ ਵੀ ਦਰ ਤੇ ਆਇਆ ਹੈ ਨਾ, ਤੇ ਹਰ ਬਖਸ਼ਿਸ਼ ਲੈ ਕੇ ਗਿਆ, ਪਰ ਜਿਹਦੇ ਅੰਦਰ ਦੋ ਚੀਜ਼ਾਂ ਨੇ। ਬਖਸ਼ਿਸ਼ ਕਿਸ ਤੇ ਹੁੰਦੀ ਹੈ, ਝੋਲੀ ਕਿਸ ਦੀ ਭਰਦੀ ਹੈ? ਇੱਕ ਪ੍ਰੀਤ ਹੋਵੇ ਤੇ ਇੱਕ ਪ੍ਰਤੀਤ ਹੋਵੇ, ਦੋ ਚੀਜ਼ਾਂ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਜ਼ ਦੇ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਪਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਪਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ। ਭਾਈ ਜਿਸ ਦੇ ਮਨ ਵਿੱਚ ਹੈ ਭਾਈ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਾਂ ਕੈ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਗੁਰੂ ਉੱਤੇ ਭਰੋਸਾ ਹੋਵੇ ਚਾਰ ਕਿਸਮ ਦਾ ਭਰੋਸਾ ਹੁੰਦਾ ਪਹਿਲਾ ਭਰੋਸਾ ਹੁੰਦਾ ਕਿ ਮੇਰਾ ਗੁਰੂ ਬੜਾ ਵੱਡਾ ਸੰਤ ਹੈ ਇਹ ਕੱਚਾ ਭਰੋਸਾ ਹੈ ਦੂਸਰਾ ਭਰੋਸਾ ਕਿ ਮੇਰਾ ਗੁਰੂ ਸਾਰਿਆਂ ਸੰਤਾਂ ਚੋਂ ਵੱਡਾ ਸੰਤ ਹੈ ਇਹ ਵੀ ਕੱਚਾ ਭਰੋਸਾ ਹੈ ਤੀਸਰਾ ਭਰੋਸਾ ਹੈ ਕਿ ਮੇਰਾ ਗੁਰੂ ਰੱਬ ਵਰਗ ਹੈ ਪਹਿਲੇ ਦੋਹਾਂ ਨਾਲੋਂ ਤੇ ਠੀਕ ਹੈ ਪਰ ਅਜੇ ਫਰਕ ਹੈ ਐ ਸਮਝਦਾ ਕਿ ਇੱਕ ਵਾਹਿਗੁਰੂ ਰੱਬ ਹੈ ਇੱਕ ਗੁਰੂ ਹੈ ਅਲੱਗ ਅਲੱਗ ਸਮਝ ਇਹਨਾਂ ਸਾਰਿਆਂ ਤੋਂ ਸ੍ਰੇਸ਼ਟ ਭਰੋਸਾ ਜਿਸ ਭਰੋਸੇ ਨੇ ਪਾਰ ਕਰਨਾ ਉਹ ਇਹ ਹੈ ਕਿ ਵਾਹਿਗੁਰੂ ਜੀ ਆਪ ਹੀ ਸਾਨੂੰ ਸਤਿਗੁਰ ਸਰੂਪ ਚ ਕਿਰਪਾ ਕਰ ਰਹੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰ ਪਰਮੇਸ਼ਰ ਏਕੋ ਜਾਣ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਐਸਾ ਭਰੋਸਾ ਹੋਵੇ ਫਿਰ ਦੂਸਰਾ ਇਹ ਪ੍ਰੀਤ ਤੇ ਪ੍ਰਤੀਤ ਦੋ ਚੀਜ਼ਾਂ ਬਹੁਤ ਜ਼ਰੂਰੀ ਹਨ ਤੇ ਜਿਹਦੇ ਅੰਦਰ ਪ੍ਰੀਤ ਹੋਏਗੀ ਤੇ ਪ੍ਰਤੀਤ ਹੋਏਗੀ ਨਾ ਉਹ ਇਸ ਦਰ ਤੋਂ ਜੋ ਮੰਗੇਗਾ ਉਹ ਹਰ ਬਖਸ਼ਿਸ਼ ਇੱਥੋਂ ਪ੍ਰਾਪਤ ਹੋਏਗੀ ਚਾਹੇ ਕੋਈ ਲੋਕ ਦੇ ਸੁੱਖ ਮੰਗੇ ਚਾਹੇ ਕੋਈ ਪ੍ਰਲੋਕ ਦੇ ਸੁੱਖ ਮੰਗੇ ਚਾਰ ਕਿਸਮ ਦੇ ਭਗਤ ਹੁੰਦੇ ਹੈ ਪਹਿਲੇ ਉਹ ਜਿਹੜੇ ਲੋਕ ਦੇ ਸੁੱਖ ਮੰਗਦੇ ਹੈ ਦੂਸਰੇ ਜਿਹੜੇ ਪ੍ਰਲੋਕ ਦੇ ਸੁੱਖ ਮੰਗਦੇ ਹੈ ਤੀਸਰੇ ਉਹ ਜਿਹੜਾ ਮਲਾਪ ਮੰਗਦੇ ਹੈ ਚੌਥੇ ਉਹ ਜਿਹੜੇ ਮਿਲੇ ਹੋਏ ਨੇ ਉਹਨਾਂ ਦੀ ਤਾਂ ਇੱਕੋ ਹੀ ਅਰਦਾਸ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾ ਸੋ ਇੱਥੋਂ ਜੋ ਮੰਗੀਏ ਉਹ ਇਸ ਪ੍ਰਕਾਰ ਮਿਲਦਾ ਹੈ ਸੋਈ ਸੋਈ ਦੇਵੈ ਜੀ ਜੋ ਜੋ ਮੰਗ ਹੈ ਜੋ ਜੋ ਸੋਈ ਸੋਈ ਦੇਵੈ ਜੀ ਜੋ ਜੋ ਮੰਗ ਹੈ ਜੋ ਜੋ ਸੋਈ ਦੇਵੈ ਜੀ ਜੋ ਜੋ ਮੰਗ ਹੈ ਜੋ ਜੋ ਸੋਈ ਸੋਈ ਦੇਵੈ ਜੀ ਜੋ ਜੋ ਮੰਗ ਹੈ ਜੋ 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 ਮੰਗ ਜੋ ਜੋ ਮੰਗ ਹੈ ਜੋ ਜੋ मंगै जो जो मंगै सोई सोई देवै जी जो जो मंगै जो जो सोई सोई देवै जी जो जो मंगै जो जो दिशा कीनो बल अपना श्री ऊपर कर तारे हो कृपा कठाग अवलोकन कीनो चतर दिशा कीनो बल अपना तेरे ऊपर कर तारे हो कृपा कठाग अवलोकन कीनो कृपा कठाग अवलोकन कीनो दास का दुख बदारे हो हर जन राखे गुरु गोविंद हर जन राखे गुरु गोविंद राखे गुरु गोविंद कंठ लाए अवगण सब मेटे कंठ लाए अवगण सब मेटे दयाल पुरख बख्शंद जो मांगे ठाकुर अपने ते जो मांगह ठाकुर अपने ते सोई सोई देवै नानक दास मुख ते जो बोलै नानक दास मुख ते जो बोलै इहां उहां सच होवै नानक दास मुख ते जो बोलै जो मांग है ठाकुर अपने ते सोई सोई देवे नानक दास मुख ते जो बोले इहां उहां सच होवे सबे इच्छा पूरिया जा पाया अगम अपारा गुरु नानक मिलिया पार ब्रह्म तेरिया चरणा कौ बलिहारा हर बख्शिश इथों प्राप्त हुंदी है हर इच्छा पूरी हुंदी है धन गुरु हराय शाह महाराज संसार नूं तार दे मालवे दे इलाके ते कृपा कर रहे ने एक नगर ते कृपा हो रही है ते इस नगर दा जिहड़ा चौधरी है ना चौधरी काला गुरु घर दा श्रद्धालु ਤੇ ਅੱਜ ਉਹ ਆਪਣੇ ਭਤੀਜਿਆਂ ਨੂੰ ਨਾਲ ਲੈ ਕੇ ਗੁਰੂ ਦਰਬਾਰ ਵਿੱਚ ਆਇਆ। ਇਹਦੇ ਦੋ ਭਤੀਜੇ, ਇੱਕ ਦਾ ਨਾਂ ਫੂਲ ਹੈ ਤੇ ਇੱਕ ਦਾ ਨਾਂ ਸੰਦਲੀ ਹੈ, ਤੇ ਇਹ ਬਚਪਨ ਵਿੱਚ ਹੀ ਛੋਟੀ ਉਮਰ ਚ ਯਤੀਮ ਹੋ ਗਏ ਸਨ ਦੋਵੇਂ। ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਚੁੱਕੇ ਸੀ। ਜਿਸ ਬੱਚੇ ਦੇ ਸਿਰ ਤੇ ਮਾਤਾ ਪਿਤਾ ਨਾ ਹੋਵੇ ਤੇ ਕਿਹਾ ਜਾਂਦਾ ਹੈ ਕਿ ਇਹ ਬੱਚਾ ਯਤੀਮ ਹੋ ਗਿਆ। ਬੇਨਤੀ ਕਰਾਂ, ਜੇ ਕਿਤੇ ਉਸ ਬੱਚੇ ਨੂੰ ਜਿਸ ਦੇ ਸਿਰ ਤੇ ਮਾਤਾ ਨਹੀਂ ਪਿਤਾ ਨਹੀਂ, ਗੁਰੂ ਦੀ ਸ਼ਰਨ ਪ੍ਰਾਪਤ ਹੋ ਜਾਵੇ, ਸਤ ਸੰਗਤ ਪ੍ਰਾਪਤ ਹੋ ਜਾਵੇ, ਸਤ ਸੰਗੀ ਬਣ ਜਾਵੇ, ਉਹ ਯਤੀਮ ਨਹੀਂ, ਉਹ ਮਾਂ ਪਿਓ ਵਾਲਾ ਹੈ। ਉਹਨੂੰ ਯਤੀਮ ਨਾ ਸਮਝੋ। ਜੇਕਰ ਸਿਰ ਤੇ ਮਾਤਾ ਪਿਤਾ ਵੀ ਨੇ ਤੇ ਬੱਚਾ ਕੁਸੰਗਤ ਵਿੱਚ ਪੈ ਗਿਆ ਤੇ ਮਾਂ ਪਿਓ ਦੇ ਹੁੰਦਿਆਂ ਵੀ ਉਹ ਯਤੀਮ ਬਣ ਜਾਂਦਾ। ਕਿਉਂ? ਉਹਦੀ ਸ੍ਰੇਸ਼ਟ ਰੂਪੀ ਮੱਤ ਜਿਹੜੀ ਹੈ ਉਹ ਮਾਰੀ ਗਈ, ਉਹ ਮਰ ਗਈ। ਉਹ ਪਿਤਾ ਸੰਤੋਖ ਖਤਮ ਹੋ ਗਿਆ, ਨਾ ਸ੍ਰੇਸ਼ਟ ਰੂਪੀ ਮੱਤ ਮਾਂ ਹੈ, ਨਾ ਸੰਤੋਖ ਰੂਪੀ ਪਿਤਾ ਹੈ। ਤੇ ਮਾਂ ਪਿਓ ਦੇ ਹੁੰਦਿਆਂ ਵੀ ਜੇ ਇੱਕ ਸੰਗਤ ਚ ਪੈ ਗਿਆ ਤੇ ਤਾਂ ਵੀ ਯਤੀਮ ਹੈ। ਇਹ ਚੌਧਰੀ ਕਾਲੇ ਦੇ ਜਿਹੜੇ ਭਤੀਜੇ ਹੈ ਫੂਲ ਤੇ ਸੰਦਲੀ, ਛੋਟੀ ਉਮਰ ਵਿੱਚ ਯਤੀਮ ਹੋ ਗਏ ਤੇ ਗਰੀਬੀ ਹੈ। ਇਹ ਚੌਧਰੀ ਨੇ ਆਪ ਇਹਨਾਂ ਦੀ ਪਾਲਣਾ ਕੀਤੀ ਹੈ ਤੇ ਅੱਜ ਗੁਰੂ ਦਰਬਾਰ ਵਿੱਚ ਲਿਆ ਹੈ। ਜਦੋਂ ਇਹਨਾਂ ਨੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਇਹ ਆਪਣੇ ਪੇਟ ਤੇ ਹੱਥ ਮਾਰ ਰਹੇ ਹੈ, ਆਪਣੇ ਢਿੱਡ ਤੇ ਪੇਟ ਤੇ ਹੱਥ ਮਾਰਦੇ। ਮੇਰੇ ਦਿਆਲ ਸਤਿਗੁਰੂ ਗੁਰਹਾਇ ਸਾਹਿਬ ਮਹਾਰਾਜ ਕਹਿਣ ਲੱਗੇ, ਚੌਧਰੀ ਭਾਈ ਇਹ ਬੱਚੇ ਕੀ ਕਰ ਰਹੇ ਨੇ? ਇਹ ਚੌਧਰੀ ਕਾਲਾ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਮੇਰੇ ਭਤੀਜੇ ਨੇ ਜਿਹੜੇ ਛੋਟੀ ਉਮਰ ਵਿੱਚ ਯਤੀਮ ਹੋ ਗਏ ਸੀ, ਅੱਤ ਦੀ ਗਰੀਬੀ ਹੈ, ਇਹ ਤਨ ਤੋਂ ਵੀ ਨੰਗੇ ਨੇ ਤੇ ਪੇਟ ਤੋਂ ਵੀ ਭੁੱਖੇ ਨੇ, ਇਹਨਾਂ ਨੂੰ ਖਾਣ ਵਾਸਤੇ ਵੀ ਚਾਹੀਦਾ ਤੇ ਤਨ ਵਾਸਤੇ ਪਹਿਨਣ ਵਾਸਤੇ ਵੀ ਕੱਪੜਾ ਚਾਹੀਦਾ, ਤੁਹਾਡੇ ਦਰ ਤੋਂ ਮੰਗ ਰਹੇ ਨੇ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇਖੋ, ਦਿਆਲ ਸਤਿਗੁਰੂ, ਤਰਸ ਆ ਗਿਆ ਉਹਨਾਂ ਨੂੰ ਦੇਖ ਕੇ। ਤੇ ਮੇਰੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਕੀ ਬਚਨ ਕੀਤਾ? ਗੁਰੂ ਹਰਿਰਾਇ ਸਾਹਿਬ ਮਹਾਰਾਜ ਦਿਆਲ ਹੋ ਕੇ ਕਹਿਣ ਲੱਗੇ, ਚੌਧਰੀ ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ, ਉੱਥੋਂ ਤੱਕ ਰਾਜ ਹੋਏਗਾ ਇਹਨਾਂ ਦਾ। ਦੇਖੋ, ਜਮਨਾ ਦਾ ਪਾਣੀ ਇੱਕ ਬਚਨ ਹੈ ਨਾ, ਸਤਿਗੁਰੂ ਨੇ ਕਰ ਦਿੱਤਾ ਬਸ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਨਦਰ ਦੇ ਬਚਨ ਆਉਂਦੇ ਹੈ, ਨਾਨਕ ਨਦਰੀ ਨਦਰ ਨਿਹਾਲ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਉੱਥੇ ਪੁੱਠੀ ਤੇ ਸਿੱਧੀ ਨਦਰ ਦੇ ਵੀ ਬਚਨ ਆਉਂਦੇ ਹੈ। ਜੇ ਉਸ ਮਾਲਕ ਦੀ ਨਜ਼ਰ ਹੋ ਜਾਵੇ ਪੁੱਠੀ, ਨਜ਼ਰ ਪੱਠੀ ਜੇਕਰੇ ਸੁਲਤਾਨਾ ਕਹਾ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਤੇ ਜੇ ਸਤਿਗੁਰੂ ਦੀ ਮਾਲਕ ਦੀ ਨਜ਼ਰ ਸਿੱਧੀ ਹੋ ਜਾਵੇ, ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤਿਗੁਰ ਨਜ਼ਰ, ਸਾਰੇ ਸੰਸਾਰ ਦੇ ਸੁੱਖ ਖੁਸ਼ੀਆਂ ਰਾਜ ਭਾਗ ਪਾਤਸ਼ਾਹੀਆਂ ਸੱਚੀ ਪਾਤਸ਼ਾਹੀ ਰੂਹਾਨੀ ਬਖਸ਼ਿਆ। ਪਰ ਕਿਸ ਨੂੰ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਬਾਦਸ਼ਾਹੀਆਂ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸਤਿਗੁਰ ਨਜ਼ਰ ਕਰੇ ਸਤਿਗੁਰ ਨਜ਼ਰ ਕਰੇ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਭਾਈ ਬਾਲਾ ਜੀ ਮਰਦਾਨਾ ਜੀ ਜਾ ਰਹੇ। ਅੱਗੇ ਇੱਕ ਮਜ਼ਦੂਰ ਘਰ ਦਾ ਬੱਚਾ, ਗਰੀਬ ਘਰ ਦਾ ਬੱਚਾ, ਛੋਲਿਆਂ ਦਾ ਖੇਤ ਹੈ, ਉਹਦੀ ਰਾਖੀ ਕਰ ਰਿਹਾ, ਮਜ਼ਦੂਰੀ ਕਰਦਾ ਤੇ ਇਹਨੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਰੱਖੀਆਂ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਰਸਤੇ ਰਸਤੇ ਜਾ ਰਹੇ ਨੇ ਨਾ, ਇਹਨੇ ਦੇਖਿਆ ਤੇ ਦੌੜ ਕੇ ਆਇਆ, ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਕਰਤਾਰ ਚੇਤਾ ਹੈ। ਪੁਰਾਤਨ ਜਨਮ ਸਾਖੀਆਂ ਦੇ ਅੰਦਰ ਬਚਨ ਆਉਂਦਾ, ਜਦੋਂ ਜਦੋਂ ਸ਼ਰਧਾ ਪਿਆਰ ਨਾਲ ਕੋਈ ਮੱਥਾ ਟੇਕਦਾ ਤੇ ਮੇਰੇ ਸਤਿਗੁਰੇ ਕਿਰਪਾ ਕਰਦੇ ਨੇ ਤੈਨੂੰ ਕਰਤਾਰ ਚਿੱਤ ਆਵੇ, ਕਰਤਾਰ ਚਿੱਤ ਆ ਗਿਆ ਤੇ ਸਾਰੇ ਹੀ ਸੁੱਖ ਨੇ, ਕਰਤਾਰ ਵਿਸਰ ਗਿਆ ਤੇ ਸਾਰੇ ਹੀ ਦੁੱਖ ਨੇ। ਜਿਨ੍ਹਾਂ ਨੂੰ ਵਿਸਰਿਆ ਨਾ, ਮੇਰੇ ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਕਰਤਾਰ ਨਾਮ ਪਰਮੇਸ਼ਰ ਵਾਹਿਗੁਰੂ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਵਸਾਇਆ, ਪਹਿਲੀ ਦਾਸੀ ਤੋਂ ਬਾਅਦ ਜਦੋਂ ਆਏ ਨੇ ਤੇ ਕਰਤਾਰਪੁਰ ਸਾਹਿਬ। ਸੰਗਤਾਂ ਕਹਿੰਦੀਆਂ ਸੱਚੇ ਪਾਤਸ਼ਾਹ ਆਪ ਜੀ ਦੇ ਨਾਂ ਤੇ ਨਗਰ ਵਸੇ, ਮਰ ਕਹਿੰਦੇ ਨਹੀਂ ਕਰਤਾਰ ਦੇ ਨਾਂ ਤੇ ਹੈ ਤੇ ਆਪ ਹੀ ਮਾਲਕ ਨੇ, ਪਰ ਸਾਨੂੰ ਦੱਸ ਰਹੇ ਨੇ ਪਿਆਰੇ ਕਰਤਾਰ ਨਾਲ ਵਾਹਿਗੁਰੂ ਨਾਲ ਜੁੜਨਾ। ਜਿਹਨੂੰ ਉਹ ਕਰਤਾਰ ਮਾਲਕ ਵਿਸਰ ਗਿਆ ਉਹਨੂੰ ਸੁਖ ਸੁਪਨੇ ਵਿੱਚ ਵੀ ਨਹੀਂ। ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਧ ਚਲੈ ਗੋਹਾਰੀ। ਨੌ ਖੱਡ ਪ੍ਰਿਥਮੀ ਸਾਰੀ ਦੁਨੀਆ ਤੇ ਭਾਵ, ਜੇ ਉਹਦਾ ਰਾਜ ਹੋਵੇ ਉਹਦਾ ਹੁਕਮ ਚੱਲੇ, ਪਰ ਜੇ ਉਹਦੇ ਹਿਰਦੇ ਵਿੱਚ ਮਾਲਕ ਦੀ ਯਾਦ ਨਹੀਂ ਉਹ ਸੰਸਾਰ ਤੋਂ ਹਾਰ ਕੇ ਜਾਏਗਾ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਜੇ ਕੋਈ ਮਨੁੱਖ ਸਾਰੀ ਜ਼ਿੰਦਗੀ ਵਿੱਚ ਹਾਰ ਨਾ ਖਾਵੇ, ਹਰ ਵਾਰੀ ਜਿੱਤੇ, ਹਰ ਬਾਜੀ ਜਿੱਤੇ। ਆਮ ਤੁਸੀਂ ਦੇਖੋ ਬਚਪਨ ਵਿੱਚ ਬੱਚੇ ਖੇਡਦੇ ਨੇ ਨਾ, ਤੇ ਹਾਲਾਂਕਿ ਗੱਲ ਕੁਝ ਨਹੀਂ ਹੁੰਦੀ, ਜਿਹੜਾ ਹਾਰ ਜਾਂਦਾ ਉਹ ਕਿੰਨਾ ਉਦਾਸ ਹੋ ਜਾਂਦਾ, ਜਿਹੜਾ ਜਿੱਤਦਾ ਬੱਚਾ ਖੁਸ਼ੀ ਚ ਭੰਗੜੇ ਮਾਰਦਾ। ਆ ਖੇਡਾਂ ਹੁੰਦੀਆਂ ਨੇ, ਜਿੱਤ ਹਾਰ ਦਾ ਦੋਹੇ ਪਾਸੇ ਕਿੰਨੀ ਅਸਰ ਹੈ। ਜਿਹੜੇ ਹਾਰ ਜਾਂਦੇ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਜਿਹੜੇ ਜਿੱਤਦੇ ਆ ਤੁਸੀਂ ਦੇਖੋ ਫਿਰ ਉਹਨਾਂ ਦੇ ਸਪੈਸ਼ਲ ਇੰਤਜ਼ਾਮ, ਕਿਤੇ ਹਾਰ ਪੈਂਦੇ ਆ ਉਹ ਕੇ ਹਾਰ ਜਾਣ ਤੇ ਤੁਸੀਂ ਦੇਖਦੇ ਹੋ ਹਾਰਾਂ ਦੀ ਜਗ੍ਹਾ ਕੀ ਹਾਲ ਹੁੰਦਾ ਉਹਨਾਂ ਦਾ। ਇਹ ਬਾਰ ਬਾਰ ਕਿਤੇ ਜਿੱਤ ਕਿਤੇ ਹਾਰ, ਕਿਤੇ ਜਿੱਤ ਕਿਤੇ ਹਾਰ। ਤੇ ਮੇਰੇ ਸਤਿਗੁਰੂ ਕਹਿੰਦੇ ਆ ਤੂੰ ਸੰਸਾਰ ਤੇ ਆਇਆ, ਜੀਵਨ ਦੀ ਬਾਜੀ ਨਾ ਕਿਤੇ ਹਾਰ ਕੇ ਚਲਾ ਜਾ, ਬਸ ਇਹ ਧਿਆਨ ਰੱਖ। ਜੇ ਮਨੁੱਖ ਬਾਰ ਬਾਰ ਸਾਰੇ ਸੰਸਾਰ ਨੂੰ ਵੀ ਜਿੱਤ ਲਵੇ, ਧਿਆਨ ਦੇਣਾ ਨਵ ਖੰਡਨ ਕੋ ਰਾਜ ਕਮਾਲ ਹੈ ਅੰਧ ਤੇ ਲੈ ਗੋ ਹਾਰੇ, ਹਰਨਾਸ਼ ਵਰਗੇ ਸੰਸਾਰ ਤੇ ਆਏ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਆਉਂਦਾ, ਪ੍ਰਹਲਾਦ ਦੀ ਮਾਤਾ ਕੀ ਕਹਿੰਦੀ ਹੈ ਆਪਣੇ ਪੁੱਤਰ ਨੂੰ, ਪ੍ਰਹਲਾਦ ਨੂੰ, ਬਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ, ਪੂਤ ਪ੍ਰਹਿਲਾਦ ਕਿਹਾ ਨਹੀਂ ਮਨ ਤਿੰਨ ਤੋਂ ਔਰੈ ਠਾਨੀ। ਇਹ ਬੇਟਾ ਪ੍ਰਹਲਾਦ ਬਸਦਾ ਕਹਿੰਦੇ ਧਰਤੀ ਨੂੰ, ਬਸਦਾ ਬਸ ਕੀਨੀ ਭਾਵ ਸਾਰੀ ਧਰਤੀ ਨੂੰ ਵਸ ਕਰ ਲਿਆ ਤੇਰੇ ਪਿਤਾ ਦੇ, ਦੁਨੀਆਂ ਦੇ ਰਾਜੇ ਤੇਰੇ ਪਿਤਾ ਹਰਨਾਸ਼ ਦਾ ਪਾਣੀ ਭਰਦੇ ਹੈ, ਭਾਵ ਉਹਦੀ ਗੁਲਾਮੀ ਉਹਦੀ ਅਧੀਨਗੀ ਮੰਨੀ ਹੋਈ ਹੈ। ਇਹਨਾਂ ਦੁਨੀਆਂ ਤੇ ਪੈ ਛਾਇਆ ਹੋਇਆ, ਇਹ ਮੁਲਤਾਨ ਦਾ ਬਾਦਸ਼ਾਹ ਸੀ ਹਰਨਾਕਸ਼, ਪਰ ਹੋਇਆ ਕੀ, ਉਹਦੇ ਅੰਦਰ ਮਾਲਕ ਦੀ ਯਾਦ ਨਹੀਂ ਸੀ, ਸੰਸਾਰ ਤੋਂ ਉਹ ਜਿੱਤ ਕੇ ਨਹੀਂ ਗਿਆ, ਹਾਰ ਕੇ ਗਿਆ। ਤ੍ਰੇਤਾ ਯੁੱਗ ਦੇ ਵਿੱਚ ਰਾਵਣ ਹੋਇਆ, ਜਿਹੜਾ ਕਹਿੰਦਾ ਸੀ ਮੈਂ ਕਾਲ ਪਾਵੇ ਨਾਲ ਬੰਨ ਲਿਆ, ਤੇ ਉਹ ਵੀ ਬਾਜੀ ਹਾਰ ਕੇ ਗਿਆ ਸੰਸਾਰ ਤੋਂ। ਉਹਦਾ ਤੇਜ ਬੜਾ ਸੀ, ਭੈ ਬੜਾ ਸੀ, ਮਰ ਕਹਿੰਦੇ ਫਿਰ ਦੇਖੋ ਕੀ ਲੈ ਕੇ ਗਿਆ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ, ਕਿਆ ਲੈ ਗਿਆ। सर्व सोइन की लंका होती राम से अधकाई, कहां पे उधर बांधे हाथी खिन में पई पराई, रोवे दैसर लंक गवाए जिन सीता आंदी डोरू वाए। ओ दैसर ओ रावण आखरी समय तहा मार के रोया, क्यों रोया कि ओ जीवन दी बाजी संसार तो हार के गया, जित के नहीं गया। वड़े वड़े राजा नु जितन वाला हरनाक्ष, वड़े वड़े नु जितन वाला रावण खी तहा मार के रोया। द्वापर जो कुछ बड़े बड़े राजे हुए, दुर्योधन दा राज बहुत वड्डा सी, ते मन च हंकार सी, ते मारे कहंदे ओदी दुर्दशा की होई है, मेरी मेरी कैरों करते दुर्योधन से भाई, बारह योजन शत्र चलै था देही गिरज ना खाई। ओदी देह नू भी गिरजा ने नहीं खादा कि पापी दी देह है, दूसरे अर्थ बनते भी गिरजन खाई, गिरजा ने भी चून चून के खादा उस आ दुर्दशा हुई ओदी। क्यों हुई? ओ जीवन रूपी बाजी हार के गया। सिकंदर बादशाह अपने आप नू दुनिया दा जेतू बादशाह खवांदा, इन्ने पुछया ज्योतिषियां नू भी मेरा अंत समा कदों आएगा, वो कहन लगे तेरा अंत समा उस वेले आना है जदों धरती लोहे दी समान सोने दा होएगा। अज राजे पोरसना युद्ध तो बाद सुलह होगी, वापस जा रहा है बावल कुंटी दे रस्ते, सर्द गर्म हो गया, बुखार हो गया, ते अपने अहलकारा नू कहन लगा मैनू थले लटा दो, हुण मैं बेबस हां। इनू थले लटाया गया ते लोहे दी संजोह है थले, मूह ते शां करन वास्ते इहदे अहलकार वजीरां ने इहदी सुनहरी ढाल जिहड़ी सुनहरी प्लेटां नाल मढ़ी होई सी उह बरछे ते टंग के मूह ते शां कीती। जद इहने देखिया थले संजोह है उत्ते सुनहरी ढाल है, मेरे वास्ते तां धरती लोहे दी बन गई, समान सोने दा हो गया, जिहड़ा कहिंदा सी किवें हो सकदा है। इनू हुण अंत समा मौत याद आ गई ते तहा मार मार के रोण लग पे। ए मौत दे अगे ना वड्या वड्या ने वास्ते पाए, मौत दे अगे प्यारे, मौत दे ना ते कईयां नू पहले ही मौत हो जांदी है, मौत दे ना ते थर थर कंबदे। ए ते रब दे प्यारे ने जिन्हां नू चाह हुंदा है। ओ सिकंदर बादशाह तहा मार मार के रोया, क्यों रोया? दुनिया दा जेतू बादशाह जीवन दी बाजी हार के संसार तो गया, जित के नहीं गया, जित के नहीं गया। कहन लगा कोई इलाज करो, मेरे श्वास वध जान जीवन मिल जावे, मैं अद्धा राज दे देंगा, सारा राज दे देंगा। रो रो के कहिंदा मैं सारा राज दे के सारी जिंदगी दी चाकरी करांगा। शासक अज सिकंदर नूं पता लगा कि श्वासां दी कीमत की है। जदों वैदा ने हकीमां ने अहलकारां वजीरां ने सब ने जवाब दे दिता राजन ये हुण किसी दे वस नहीं, तू सारी दुनिया दा राज भाग दे दे, मैं एक श्वास नहीं मिल सकदा, तेरे सारे राज भाग दी ਰੋੜਾਂ ਸਵਾਸ ਦਿੱਤੇ ਅਸੀਂ ਭੰਗ ਦੇ ਪਹਾੜੇ ਗਵਾਈ ਜਾਂਦੇ। ਸਾਨੂੰ ਵੀ ਉਦੋਂ ਸਮਝ ਆਉਣੀ ਹੈ ਜਦੋਂ ਆਖਰੀ ਸਵਾਸ ਆ ਗਿਆ ਵੀ ਇਹਨਾਂ ਸਵਾਸਾਂ ਦੀ ਕੀਮਤ ਕਿੰਨੀ ਕੀ। ਹੁਣ ਤੇ ਅਸੀਂ ਬਸ ਲੰਘਾਈ ਜਾਂਦੇ ਨਾ ਸਮਾਂ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਆਹ ਹਾਲ ਸਾਡਾ। ਤਾਹਾਂ ਮਾਰ ਮਾਰ ਹੋਇਆ, ਕਹਿਣ ਲੱਗਾ ਜਦੋਂ ਮੇਰੀ ਅਰਥੀ ਨਿਕਲੇ ते खफन दे विचों मेरे हाथ बाहर कढ़ दे, दुनिया देखे के दुनिया दा जेतू सिकंदर बादशाह सारे राज भाग दी कीमत एक श्वास दे बराबर नहीं, खाली हाथ झाड़ के गया, जीव दी बाजी हार के गया। ते मेरे सतगुरु कहंदे नव खंडन को राज कमावे अंत चलै गो हारे। ओ बिना नाम तो जावेगा हार के बिना नाम तो जावेगा हार के राजा भावे नौ खंड दा नाम तो जावेगा हार के राजा भावे नौ खंड दा ਸਾਸਨ ਬਾਜੀ ਹਾਰ ਕੇ ਗਏ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੇਖਿਓ ਭਾਈ ਕਿਤੇ ਤੁਸੀਂ ਵੀ ਬਾਜੀ ਹਾਰ ਕੇ ਨਾ ਜਾਇਓ ਜੇ ਇੱਥੇ ਤੇ ਵੱਡੇ ਵੱਡੇ ਹਾਰ ਕੇ ਚਲੇ ਗਏ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਉਹ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ ਆਹ
ਹਾਰ ਜਾਵੇਗਾ। ਉੱਚੇ ਮੰਦਿਰ ਨਾ ਵੇਖ ਬਾਜੀ ਹਾਰ ਜਾਵੇਗਾ।
ਸੰਸਾਰ ਤੋਂ ਬਾਜੀ ਹਾਰ ਕੇ ਚਲੇ ਗਏ ਜਿਹੜੇ ਨਾਮ ਤੋਂ ਖਾਲੀ ਨੇ ਸੰਸਾਰ। ਪਾਂਡਵਾਂ ਨੇ ਜੂਆ ਖੇਡਿਆ, ਰਾਜ ਹਾਰ ਗਏ। ਰਾਜੇ ਨਲ ਨੇ ਜੂਆ ਖੇਡਿਆ, ਰਾਜ ਹਾਰ ਗਿਆ, ਰਾਜ ਹਾਰ ਗਿਆ, ਦਰਦਾਂ ਦੀਆਂ ਠੋਕਰਾਂ ਖਾਧੀਆਂ। ਪਾਂਡਵਾਂ ਨੇ ਜੂਏ ਵਿੱਚ ਰਾਜ ਹਾਰਿਆ, ਆਪਣਾ ਆਪ ਹਾਰਿਆ, ਦਰੋਪਦੀ ਹਾਰੀ ਤੇ ਉਹਨਾਂ ਨੂੰ ਬਨਵਾਸ ਮਿਲਿਆ 13 ਸਾਲ ਦਾ। ਪਰ ਇਤਿਹਾਸ ਦੱਸਦਾ 13 ਸਾਲ ਦੇ ਬਨਵਾਸ ਤੋਂ ਬਾਅਦ ਜਦੋਂ ਮਹਾਂਭਾਰਤ ਦਾ ਯੁੱਧ ਹੋਇਆ ਤੇ ਰਾਜ ਪਾਂਡਵਾਂ ਨੂੰ ਫਿਰ ਮਿਲ ਗਿਆ। ਸਾਨੂੰ ਕੋਈ ਪੁੱਛੇ ਅਸੀਂ ਜਵਾਬ ਦਿਆਂਗੇ ਪਾਂਡਵਾਂ ਨੇ ਇਹ ਜੂਆ ਕਿਉਂ ਖੇਡਿਆ, ਉਹ ਰਾਜ ਹਾਰ ਦਿੱਤਾ ਇੰਨੇ ਅਣਜਾਣ। ਪਰ ਵਿਚਾਰ ਕਰੀਏ ਕਿਤੇ ਅਸੀਂ ਪਾਂਡਵਾਂ ਨਾਲੋਂ ਵੀ ਅਣਜਾਣ ਨਾ ਹੋਈਏ। ਪਾਂਡਵਾਂ ਨੇ ਰਾਜ ਹਾਰਿਆ ਸੀ ਤੇ ਰਾਜ ਮਿਲ ਗਿਆ। ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਾਰੇ ਕਹਿੰਦੇ ਨੇ ਜਿਹੜਾ ਨਾਮ ਤੋਂ ਹੀਣਾ ਮਨੁੱਖ ਹੈ ਉਹ ਜਨਮ ਹਾਰ ਕੇ ਜਾ ਰਿਹਾ ਸੰਸਾਰ ਤੋਂ, ਜਨਮ ਹਾਰ ਕੇ ਰਾਜ ਦੁਬਾਰਾ ਮਿਲ ਸਕਦਾ ਹੈ। ਇਹ ਮੌਲਿਕ ਜਨਮ ਦੁਨੀਆਂ ਦੇ ਰਾਜ ਭਾਗ ਦੀ ਜਿਹੜੀ ਕੀਮਤ ਹੈ ਇੱਕ ਸਵਾਸ ਦੇ ਬਰਾਬਰ ਨਹੀਂ, ਤੇ ਜਿਹਨੇ ਜਨਮ ਹਾਰ ਦਿੱਤਾ ਦੱਸੋ ਕਿ ਉਹ ਕਿੰਨਾ ਅਣਜਾਣ ਹੈ, ਕਿੰਨਾ ਮੂਰਖ ਹੈ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਜਨਮ ਹਾਰ ਦਿੱਤਾ ਜੂਏ ਚ, ਜਿਹਨੂੰ ਕਰਤਾਰ ਚਿੱਤ ਨਹੀਂ ਆਇਆ, ਹਰ ਬਿਸ਼ਤ ਸਦਾ ਖੁਆਰੀ, ਉਹ ਤਾਂ ਜਨਮ ਜੂਏ ਵਿੱਚ ਹਾਰ ਕੇ ਜਾ ਰਿਹਾ, ਉਹਨੂੰ ਸੁੱਖ ਕਿੱਥੇ ਮਿਲੇਗਾ? ਉਹ ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਹੀਂ ਨਾਮ ਰੱਬ ਦਾ, ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਸੰਸਾਰ ਤੋਂ ਵੱਡੇ ਵੱਡੇ ਜਨਮ ਹਾਰ ਕੇ ਚਲੇ ਗਏ। ਮਹਾਰੇ ਕਹਿੰਦੇ ਸਮਝੋ ਕਿ ਜੀਵਨ ਦੀ ਬਾਜੀ ਹਾਰ ਕੇ ਗਏ, ਜੀਵਨ ਦੀ ਬਾਜੀ ਹਾਰ ਕੇ ਗਏ। ਜਿਹਦੇ ਹਿਰਦੇ ਵਿੱਚ ਮਾਲਕ ਦੀ ਯਾਦ ਨਹੀਂ, ਸਾਹਿਬ ਕਹਿੰਦੇ ਹਰ ਵਿਸਰਤ ਸਦਾ ਖੁਆਰੀ। ਇਹ ਵਿਸਰਦਾ ਕਿਵੇਂ ਹੈ? ਮਹਾਰੇ ਕਹਿੰਦੇ ਕੂੜ ਕੂੜ ਹੈ ਨਿਹੋ ਲੱਗਾ, ਵਿਸਰਿਆ ਕਰਤਾਰ, ਦਾਤ ਪਿਆਰੀ ਵਿਸਰਿਆ ਦਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਸਤਿਗੁਰੂ ਦੀ ਬਖਸ਼ਿਸ਼ ਉਹਦੇ ਤੇ ਹੈ ਜਿਹਦੇ ਹਿਰਦੇ ਚ ਮਾਲਕ ਦੀ ਯਾਦ ਹੈ, ਇਸ ਕਰਕੇ ਵੱਡੀ ਬਖਸ਼ਿਸ਼ ਗੁਰੂ ਦੀ। ਆਮ ਤੁਸੀਂ ਦੇਖੋ ਅਸੀਂ ਖੁਸ਼ ਹੁੰਦੇ ਹਾਂ, ਸਾਨੂੰ ਕੋਈ ਕਹੇ ਵੀ ਤੁਹਾਡੇ ਕੋਲ ਤੁਹਾਡੀ ਤੁਸੀਂ ਬੜੇ ਅਮੀਰ ਹੋ ਜਾਓਗੇ, ਤੁਹਾਡੇ ਕੋਲ ਧਨ ਬੜਾ ਹੋ ਜਾਏ, ਤੁਹਾਡੇ ਕੋਲ ਕੋਠੀਆਂ ਬੜੀਆਂ ਹੋ ਜਾਣ, ਅਸੀਂ ਬੜੇ ਖੁਸ਼ ਹੁੰਦੇ। ਪਰ ਪਿਆਰਿਓ ਸੁੱਖ ਇਹਦੇ ਵਿੱਚ ਨਹੀਂ। ਸੁੱਖ ਹੈ ਜੋ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਤੈਨੂੰ ਕਰਤਾਰ ਚੇਤਾ ਆਵੇ। ਕਰਤਾਰ ਚੇਤਾ ਆ ਗਿਆ ਤੇ ਸਾਰੇ ਸੁੱਖ ਨੇ, ਕਰਤਾਰ ਵਿਸਰ ਗਿਆ ਤੇ ਸਾਰੇ ਦੁੱਖ ਨੇ ਪਏ। ਜਿੰਨੇ ਦੁੱਖ ਨੇ ਨਾ, ਧਿਆਨ ਦੇਣਾ, ਅੱਜ ਸਾਇੰਸ ਦਾ ਯੁੱਗ ਹੈ, ਮਨੁੱਖ ਨੇ ਸੁੱਖ ਦੇ ਸਾਧਨ ਬੜੇ ਪੈਦਾ ਕਰ ਲਏ ਨੇ। ਕਿਸੇ ਸਮੇਂ ਜਿਹੜੇ ਸੁੱਖ ਰਾਜਿਆਂ ਕੋਲ ਨਹੀਂ ਸਨ, ਉਹ ਅੱਜ ਆਮ ਮਨੁੱਖ ਕੋਲ ਨੇ। ਧਿਆਨ ਦੇਣਾ ਕਿਵੇਂ, ਜਿਹੋ ਜਿਹੇ ਮੈਂ ਰਾਜਿਆਂ ਦੇ ਹੁੰਦੇ ਸੀ, ਅੱਜ ਆਮ ਮਨੁੱਖਾਂ ਦੀਆਂ ਕੋਠੀਆਂ ਉਸ ਤੋਂ ਵੀ ਵਧੀਆ ਕੀਮਤੀ ਚੀਜ਼ਾਂ ਲੱਗ ਰਹੀਆਂ। ਪਹਿਲੇ ਰਾਜਿਆਂ ਕੋਲ ਸਵਾਰੀਆਂ ਕੀ ਹੁੰਦੀਆਂ ਸੀ? ਰੱਥ, ਦੋ ਘੋੜੇ ਦਾ, ਪੰਜ ਘੋੜੇ ਦਾ ਰੱਥ। ਅੱਜ ਤੇ ਮਨੁੱਖ ਕੋਲ ਕਿੰਨੀ ਕਿੰਨੀਆਂ ਕੀਮਤੀ ਗੱਡੀਆਂ, ਕਰੋੜਾਂ ਦੀਆਂ, ਜਹਾਜ਼ਾਂ ਦਾ ਮਾਲਕ ਹੈ। ਇਸ ਕਰਕੇ ਪਹਿਲੇ ਰਾਜਿਆਂ ਨਾਲੋਂ ਅੱਜ ਦੇ ਆਮ ਮਨੁੱਖ ਕੋਲ ਵੀ ਸੁੱਖ ਜ਼ਿਆਦਾ ਨੇ। ਪਰ ਧਿਆਨ ਦੇਣਾ, ਪਹਿਲੇ ਸਮੇਂ ਇੰਨਾ ਗਰੀਬ ਦੁਖੀ ਨਹੀਂ ਸੀ ਜਿੰਨੇ ਅੱਜ ਦੇ ਅਮੀਰ ਵੀ ਦੁਖੀ ਨੇ। ਪਿਆਰੇ, ਜਿਸ ਪਾਸੇ ਦੇਖੋ ਬਾਲੀ ਰੋਹੈ ਨਾਹੇ ਪਤਾਰ, ਨਾਨਕ ਦੁਖੀ ਆ ਸਭ ਸੰਸਾਰ। ਕਿਉਂ ਦੁਖੀ ਹੈ ਸੰਸਾਰ, ਕਾਰਨ ਕੀ ਹੈ? ਮਾਰ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰਲਾ ਹੈ। ਇਹਨਾਂ ਨੂੰ ਮਾਲਕ ਦੀ ਯਾਦ ਭੁੱਲ ਗਈ, ਨਾਮ ਭੁੱਲ ਗਿਆ, ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਦਾ ਕਾਰਨ ਹੀ ਇਹ ਹੈ ਕਿ ਮਾਲਕ ਨੂੰ ਭੁੱਲ ਗਿਆ ਹੈ ਤੇ ਦੁਖੀ ਹੈ। ਜਿਸ ਪਾਸੇ ਦੇਖੋ ਹਾਏ ਹਾਏ ਹਾਏ, ਹਰ ਵਿਸਰਤ ਸਦਾ ਖੁਆਰੀ। ਸੁੱਖ ਹੈ ਨਾਮ ਵਿੱਚ, ਹਰ ਕੋ ਨਾਮ ਸਦਾ ਸੁਖ ਦਾਏ, ਜਾਂ ਕੋ ਸਿਮਰ ਅਜਾ ਮਲ ਉਦਰਿਓ ਗਨ ਕਾਹੂ ਗਤ ਪਾਏ। ਸੁਖ ਨਾਮ ਵਿੱਚ ਹੈ ਤੇ ਮੇਰੇ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਹੈ ਤੈਨੂੰ ਕਰਤਾਰ ਚਿੱਤ ਆਵੇ। ਇਹ ਚ ਸਾਰੇ ਸੁਖ ਬਖਸ਼ ਦਿੱਤੇ ਮੇਰੇ ਮਾਲਕ ਨੇ, ਕਿਉਂਕਿ ਗੁਰੂ ਦਾ ਬਚਨ ਟਲ ਹੈ। ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਤੈਨੂੰ ਕਰਤਾਰ ਚਿੱਤ ਆਵੇ ਤੇ ਉਹਦੇ ਹਿਰਦੇ ਚ ਕਰਤਾਰ ਵਸ ਗਿਆ, ਨਾਮ ਵਸ ਗਿਆ ਤੇ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਾ ਹਿਰਦੇ ਸਦਾ। ਉੱਥੇ ਤੇ ਸਾਰੇ ਸੁਖ ਆਪਣੇ ਆਪ ਹੀ ਆ ਜਾਂਦੇ ਆ। ਕੋਈ ਰਾਜਾ ਬਾਹਰਲੇ ਦੇਸ਼ ਗਿਆ, ਸਾਰੀਆਂ ਰਾਣੀਆਂ ਨੇ ਪਿੱਛੋਂ ਚਿੱਠੀਆਂ ਲਿਖੀਆਂ, ਪਤੀ ਰਾਜਨ ਮੇਰੇ ਵਾਸਤੇ ਆਹ ਲੈ ਕੇ ਆਇਓ, ਆਹ ਲੈ ਕੇ ਆਇਓ। ਵਜ਼ੀਰ ਕੋਲ ਬੈਠਾ ਚਿੱਠੀਆਂ ਪੜ੍ਹ ਪੜ੍ਹ ਕੇ ਲਿਸਟ ਬਣਦੀ ਜਾਂਦੀ ਹੈ। ਕਿਸੇ ਰਾਣੀ ਨੇ ਗਹਿਣੇ ਮੰਗਿਆ, ਕਿਸੇ ਨੇ ਕੀਮਤੀ ਵਸਤਰ ਮੰਗਿਆ, ਕਿਸੇ ਨੇ ਕੋਈ ਚੀਜ਼, ਕਿਸੇ ਨੇ ਕੋਈ ਚੀਜ਼। ਅਖੀਰ ਛੋਟੀ ਰਾਣੀ ਦੀ ਚਿੱਠੀ ਜਦੋਂ ਰਾਜੇ ਦੇ ਹੱਥ ਵਿੱਚ ਆਈ, ਮਨ ਵਿੱਚ ਖਿਆਲ ਹੈ ਵੀ ਇਹਨੇ ਜੋ ਮੰਗਿਆ ਇਹਦੇ ਵਾਸਤੇ ਮੈਂ ਲੈ ਕੇ ਜਾਣਾ। ਜਦ ਚਿੱਠੀ ਖੋਲੀ ਨਾ ਤੇ ਇੱਕ ਅੱਖਰ ਚਿੱਠੀ ਤੇ ਪਿਆ ਹੈ, ਲਾਲ ਸ਼ਾਹੀ ਨਾਲ ਸਾ ਅੱਖਰ ਪਿਆ, ਹੋਰ ਕੁਝ ਨਹੀਂ। ਰਾਜਾ ਕਹਿਣ ਲੱਗਾ, ਵਜ਼ੀਰ ਆਹ ਰਾਣੀ ਮੈਂ ਤੇ ਸਮਝਦਾ ਸੀ ਬੜੀ ਸਿਆਣੀ ਹੈ, ਇਹਨੇ ਕੁਝ ਮੰਗਿਆ ਹੀ ਨਹੀਂ, ਖਾਲੀ ਚਿੱਠੀ ਭੇਜ ਦਿੱਤੀ ਹੈ। ਵਜ਼ੀਰ ਬੜਾ ਸਿਆਣਾ ਸੀ, ਕਹਿਣ ਲੱਗਾ, ਰਾਜਨ ਬਾਦਸ਼ਾਹ ਇਸ ਰਾਣੀ ਨੇ ਸਭ ਕੁਛ ਮੰਗ ਲਿਆ। ਕਹਿ ਲੱਗੇ ਕਿਵੇਂ? ਕਹਿੰਦੇ ਦੇਖੋ ਆਹ ਜਿਹੜਾ ਅੱਖਰ ਪਿਆ ਨਾ, ਇਹਦਾ ਸਹੀ ਉਚਾਰਨ ਬਣਦਾ, ਇਹਦਾ ਰੰਗ ਲਾਲ ਹੈ ਤੇ ਇਹਨੂੰ ਆਪਾਂ ਪਹਿਲਾਂ ਪੜਾਂਗੇ ਲਾਲ, ਫੇਰ ਪੜਾਂਗੇ ਸਾ, ਇਹਦਾ ਮਤਲਬ ਹੈ ਲਾਲ ਸਾ। ਐ ਮੇਰੇ ਪਤੀ ਰਾਜਨ, ਮੈਨੂੰ ਕਿਸੇ ਗਹਿਣੇ ਵਸਤਰ ਦੀ ਲੋੜ ਨਹੀਂ, ਮੈਨੂੰ ਤੁਹਾਡੇ ਦਰਸ਼ਨਾਂ ਦੀ ਲਾਲਸਾ ਹੈ, ਮੈਨੂੰ ਤੁਸੀਂ ਚਾਹੀਦੇ। ਉਹਨੇ ਤੁਹਾਨੂੰ ਮੰਗ ਲਿਆ, ਰਾਜਾ ਪ੍ਰਸੰਨ ਹੋ ਗਿਆ। ਜਦ ਬਾਦਸ਼ਾਹ ਬਾਹਰੋਂ ਆਇਆ, ਸਾਰੀਆਂ ਰਾਣੀਆਂ ਨੇ ਮਹਿਲ ਸਜਾਏ ਨੇ, ਰਾਜਨ ਮੇਰੇ ਆਉਣਗੇ ਮੇਰੇ ਆਉਣਗੇ, ਰਾਜਾ ਸਿੱਧਾ ਉਸ ਰਾਣੀ ਦੇ ਮਹਿਲਾਂ ਵਿੱਚ ਗਿਆ ਜਿਹਨੇ ਲਾਲਸਾ ਅੱਖਰ ਪਾ ਕੇ ਚਿੱਠੀ ਲਿਖੀ ਸੀ। ਤੇ ਜਦੋਂ ਰਾਜਾ ਉਸ ਮਹਿਲਾਂ ਵਿੱਚ ਚਲਾ ਗਿਆ ਤੇ ਉਹਨੂੰ ਕੁਛ ਮੰਗਣ ਦੀ ਲੋੜ ਹੀ ਨਹੀਂ ਪਈ, ਪਿਆਰਿਓ ਸਾਰੇ ਸੁੱਖ ਆਪਣੇ ਆਪ ਹੀ ਆ ਗਏ। ਜਿੱਥੇ ਰਾਜਾ ਆ ਜਾਵੇ ਸਾਰੇ ਇੰਤਜ਼ਾਮ ਹੋ ਜਾਂਦੇ। ਆਯਾਮ ਤੁਸੀਂ ਦੇਖੋ, ਸੜਕ ਟੁੱਟੀ ਹੋਵੇ ਨਾ ਤੇ ਜੇ ਪਤਾ ਹੋਵੇ ਮੁੱਖ ਮੰਤਰੀ ਨੇ ਆਉਣਾ ਤੇ ਰਾਤੋ ਰਾਤ ਹੀ ਬਣ ਜਾਂਦੀ, ਉਹ ਭਾਵੇਂ 10 ਸਾਲ ਲੰਘ ਜਾਣ, ਹੈ ਰਾਤੋ ਰਾਤ ਬਣ ਜਾਂਦੀ ਹੈ। ਅਗਲੇ ਆਉਂਦੇ ਵੀ ਉਹਨੂੰ ਬੁਲਾ ਲਓ, ਭਾਈ ਮੁੱਖ ਮੰਤਰੀ ਨੂੰ ਬੁਲਾ ਲਓ, ਇਹ ਛੜਕੇ ਜਦੋਂ ਲਿਆਓਗੇ ਤੇ ਉਹ ਪਹਿਲਾਂ ਹੀ ਡਰਦੇ ਮਹਿਕਮੇ ਭੱਜੇ, ਰਾਤੋ ਰਾਤ ਕਿੱਥੋਂ ਸਭ ਕੁਛ ਹੀ ਆ ਜਾਂਦਾ, ਵੇਖ ਲਓ ਫਿਰ ਹੈ। ਤੇ ਜਿੱਥੇ ਬਾਦਸ਼ਾਹ ਆ ਜਾਵੇ ਭਾਈ, ਉੱਥੇ ਇੰਤਜ਼ਾਮ ਫਿਰ ਆਪਣੇ ਆਪ, ਸਾਰੇ ਸੁੱਖ ਆਪਣੇ ਆਵੇ। ਹੁਣ ਇਹਦਾ ਮਤਲਬ ਸਮਝਣਾ, ਉਹ ਬਾਦਸ਼ਾਹ ਰਾਜਿਆਂ ਦਾ ਰਾਜਾ ਕੌਣ ਹੈ? ਕੋ ਹਰ ਸਮਾਨ ਨਹੀਂ ਰਾਜਾ, ਰਾਜਿਆਂ ਦਾ ਰਾਜਾ ਪਰਮੇਸ਼ਰ ਵਾਹਿਗੁਰੂ। ਇਹ ਭੂਪਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਇਹ ਜੀਵ ਰੂਪੀ ਇਸਤਰੀ ਹੈ ਪਿਆਰੇ। ਜੇ ਹਿਰਦੇ ਵਿੱਚ ਸੱਚੀ ਯਾਦ ਹੋਏਗੀ ਤੇ ਜਦੋਂ ਬ੍ਰਹਮੰਡਾਂ ਦਾ ਮਾਲਕ ਆ ਗਿਆ, ਇਹਨੂੰ ਮੰਗਣ ਦੀ ਕੋਈ ਲੋੜ ਹੀ ਨਹੀਂ, ਸਾਰੀਆਂ ਬਖਸ਼ਾਂ ਆਪਣੇ ਆਪ ਹੀ ਹੋ ਜਾਣਗੀਆਂ। ਇਸ ਕਰਕੇ ਜਿਹਦੇ ਹਿਰਦੇ ਚ ਮਾਲਕ ਦੀ ਯਾਦ ਹੈ ਪਿਆਰੋ, ਵੱਡੀ ਬਖਸ਼ਿਸ਼। ਤੇ ਮੇਰੇ ਗੁਰੂ ਨਾਨਕ ਸਾਹਿਬ ਇਹ ਬਚਨ ਕਰਦੇ, ਤੈਨੂੰ ਕਰਤਾਰ ਚਿੱਤ ਆਵੇ। ਸਾਹਿਬ ਬੈਠ ਕੇ ਪਿਆਰ ਦੇ ਬੱਝੇ ਉੱਥੇ ਘਾਹ ਤੇ, ਇਹਨੇ ਹੋਲਾਂ ਜਿਹੜੀਆਂ ਭੁੰਨੀਆਂ ਸੀ ਅੱਗੇ ਰੱਖੀਆਂ। ਸਤਿਗੁਰੂ ਸੱਚੇ ਪਾਤਸ਼ਾਹ ਉਹ ਹੋਲਾਂ ਦਾ ਪ੍ਰਸ਼ਾਦ ਭਾਈ ਬਾਲੇ ਮਰਦਾਨੇ ਨੂੰ ਵੀ ਦਿੰਦੇ ਹੈ, ਇਸ ਬੱਚੇ ਨੂੰ ਵੀ ਦਿੱਤਾ, ਆਪ ਵੀ ਛਕਰੇ ਬੜੇ ਪ੍ਰਸੰਨ ਨੇ, ਹੱਸ ਕੇ ਕਹਿੰਦੇ, ਭਾਈ ਮਰਦਾਨਿਆਂ ਜਦ ਤੂੰ ਛੋਲਿਆਂ ਦਾ ਖੇਤ ਦੇਖਿਆ ਸੀ ਤੇ ਤੇਰੇ ਮਨ ਅੰਦਰ ਫੁਰਨਾ ਆਇਆ ਸੀ ਵੀ ਬੜੀ ਦੇਰ ਦੀਆਂ ਹੋਲਾਂ ਖਾਧੀਆਂ ਨੇ ਤੇ ਕਿਤੇ ਬੂਟੇ ਪੁੱਟ ਕੇ ਮੈਂ ਭੁੱਲ ਲਵਾਂ, ਤੈਨੂੰ ਨਾ ਬੂਟੇ ਪੁੱਟਣ ਦੀ ਲੋੜ ਪਈ ਨਾ ਭੁੰਨਣ ਦੀ ਲੋੜ ਪਈ, ਦੇਖ ਤੇਰੀ ਪਰਾਲਬਧ ਆਪਣੇ ਆਪ ਹੀ ਮਿਲ ਗਈਆਂ ਨੇ ਨਾ, ਹੈ ਆਪਣੇ ਆਪ ਹੀ। ਜਿਸ ਮਾਲਕ ਵਾਸਤੇ ਜੋਗੀ ਬੜੀ ਬੜੀ ਤਪੱਸਿਆ ਕਰਦੇ, ਹਜ਼ਾਰਾਂ ਹਜ਼ਾਰਾਂ ਸਾਲ ਬੜੇ ਸਾਧਨ ਕਰਦੇ ਆ, ਤਪੱਸਿਆ ਕਰਦੇ ਆ ਤੇ ਫੇਰ ਵੀ ਦਰਸ਼ਨ ਨਹੀਂ ਹੁੰਦੇ, ਉਹ ਬ੍ਰਹਿਮੰਡਾਂ ਦੇ ਮਾਲਕ ਅੱਜ ਪਿਆਰ ਦੇ ਬੱਝੇ ਉੱਥੇ ਬੈਠੇ ਘਾਹ ਤੇ। ਦੇਖ ਮੇਰੇ ਸਾਹਿਬ ਕਹਿੰਦੇ ਪਿਆਰੇ, ਉਹ ਪਿਆਰ ਦੇ ਵਸ ਇਹ ਬੱਚਾ ਮੱਥਾ ਇਹਨੇ ਟੇਕਿਆ ਤੇ ਉੱਠ ਕੇ ਤੁਰ ਲੱਗਾ। ਸਤਿਗੁਰ ਕਹਿੰਦੇ ਲਾਲ ਬੇਟਾ ਕਿੱਥੇ ਚੱਲਿਆ? ਮਹਾਰਾਜ ਮੈਂ ਘਰ ਚੱਲਿਆ, ਆਪ ਜੀ ਵਾਸਤੇ ਕੋਈ ਭੋਜਨ ਲਿਆਉਣਾ, ਕੋਈ ਥੱਲੇ ਵਿਛਾਉਣ ਵਾਸਤੇ ਵਿਛਾਉਣਾ ਆ ਲਿਆਵਾਂਗਾ ਮੈਂ, ਆਪ ਜੀ ਤੇ ਥੱਲੇ ਇਸ ਤਰ੍ਹਾਂ ਬੈਠੇ ਹੋ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਨੂੰ ਕਿਸੇ ਵਿਛਾਉਣੇ ਦੀ ਲੋੜ ਨਹੀਂ, ਲੇਪ ਤਲਾਈ ਦੀ ਲੋੜ ਨਹੀਂ, ਸਾਨੂੰ ਕਿਸੇ ਭੋਜਨ ਦੀ ਲੋੜ ਨਹੀਂ, ਤੇਰਾ ਪਿਆਰ ਹੀ ਸਾਡਾ ਭੋਜਨ ਹੈ। ਪੁਰਾਤਨ ਜਨਮ ਸਾਖੀ ਅੰਦਰ ਬਚਨ ਆਉਂਦਾ, ਇਹ ਗੁਰੂ ਗ੍ਰੰਥ ਸਾਹਿਬ ਤੇ ਬਚਨ ਨਹੀਂ, ਉੱਥੇ ਬਚਨ ਆਉਂਦਾ ਸੱਥਰ ਤੇਰਾ ਲੇਫ ਨਿਹਾਲੀ ਭਾਓ ਤੇਰਾ ਪਕਵਾਨ ਨਾਨਕ ਸਿਫਤੀ ਤ੍ਰਿਪਤਿਆ ਆਓ ਬੈਠ ਸੁਲਤਾਨ, ਆ ਜਾ ਸੁਲਤਾਨ ਬੈਠ ਜਾ, ਅਸੀਂ ਪਿਆਰ ਦੇ ਭੁੱਖੇ, ਤੇਰਾ ਪਿਆਰ ਹੀ ਸਾਡਾ ਭੋਜਨ ਹੈ। ਤੇ ਇਹ ਗੁਰੂ ਚਰਨਾਂ ਵਿੱਚ ਬੈਠਾ, ਗੁਰੂ ਦਾ ਉਪਦੇਸ਼ ਸ਼ਰਵਣ ਕਰਦਾ, ਹਨੇਰਾ ਪੈ ਗਿਆ। ਜਦ ਵਾਪਸ ਗਿਆ ਤੇ ਜਿਹੜੇ ਸ਼ਹਿਰ ਦੇ ਵਿੱਚ ਇਹਨੇ ਜਾਣਾ ਸੀ, ਉਹ ਸਾ ਆਲੇ ਦੁਆਲੇ ਦੀਵਾਰਾਂ ਹੁੰਦੀਆਂ, ਕਿਲਾ ਹੁੰਦਾ, ਸ਼ਹਿਰ ਦੇ ਦਰਵਾਜ਼ੇ ਹੁੰਦੇ, ਉਹ ਦਰਵਾਜ਼ਾ ਬੰਦ ਹੋ ਗਿਆ, ਇਹ ਵਿਚਾਰਾ ਬਾਹਰ ਬੈਠ ਗਿਆ, ਪੈ ਗਿਆ। ਰਾਤ ਨੂੰ ਸ਼ਹਿਰ ਦਾ ਰਾਜਾ ਖਤਮ ਹੋ ਗਿਆ, ਇਹਦਾ ਪੁੱਤਰ ਕੋਈ ਨਹੀਂ ਸੀ, ਵਜ਼ੀਰ ਬਹੁਤ ਸਨ। ਵਜ਼ੀਰ ਬੜੇ ਨੇਕ ਸੀ, ਉਹਨਾਂ ਨੇ ਸਲਾਹ ਕੀਤੀ ਵੀ ਜੇ ਕਿਸੇ ਵਜ਼ੀਰ ਨੂੰ ਰਾਜਾ ਬਣਾ ਦੇ ਤਾਂ ਈਰਖਾ ਹੋ ਜਾਏਗੀ। ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਇਉਂ ਕਰੋ, ਕਰੋ ਇਹ ਫੈਸਲਾ ਰੱਬ ਤੇ ਸੁੱਟ ਦਿਓ। ਉਹਨਾਂ ਸਮਿਆਂ ਚ ਇਸ ਤਰ੍ਹਾਂ ਲੋਕ ਫੈਸਲੇ ਲਿਆ ਕਰਦੇ ਸੀ। ਸਵੇਰੇ ਅੰਮ੍ਰਿਤ ਵੇਲੇ ਜਿਹੜਾ ਸਭ ਤੋਂ ਪਹਿਲਾਂ ਸਿੰਘ ਦਵਾਰ ਵੱਡੇ ਦਰਵਾਜ਼ੇ ਤੇ ਅੰਦਰ ਆ ਜਾਏਗਾ, ਉਹਨੂੰ ਅਸੀਂ ਰਾਜਾ ਮੰਨ ਲਵਾਂਗੇ। ਹੋਇਆ ਕਿ ਜਦੋਂ ਅੰਮ੍ਰਿਤ ਵੇਲੇ ਦਰਵਾਜ਼ਾ ਵੱਡਾ ਖੋਲਿਆ ਗੇਟ, ਤੇ ਇਹ ਬੱਚਾ ਉੱਠ ਕੇ ਅੰਦਰ ਆ ਗਿਆ। ਹੁਣ ਧਿਆਨ ਦੇਣਾ, ਪਿੱਛੇ ਕਦਮ ਹੈ ਇੱਕ ਤੇ ਗਰੀਬ ਹੈ, ਤੇ ਦਰਵਾਜ਼ੇ ਚ ਕਦਮ ਰੱਖਿਆ ਤੇ ਬਾਦਸ਼ਾਹ ਬਣ ਗਿਆ। ਇੰਨੀ ਦੇਰ ਲੱਗੀ ਬਾਦਸ਼ਾਹ ਬਣਦੇ ਨੂੰ, ਕਿਉਂਕਿ ਗੁਰੂ ਦਾ ਬਚਨ ਹੋ ਗਿਆ ਸੀ। ਸਵੇਰ ਨੂੰ ਇਸ ਨੂੰ ਰਾਜ ਗੱਦੀ ਦਿੱਤੀ ਗਈ, ਬਾਦਸ਼ਾਹ ਇਹ ਸੁਲਤਾਨ ਬਾਦਸ਼ਾਹ ਹੋਇਆ ਸਾਸ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਹਰਨ ਪਰਨ ਜਾਕਾ ਨੇਤਰ ਫੋ ਤਿਸਕਾ ਮੰਤਰ ਨਾ ਜਾਣੈ ਹੋਰ, ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ, ਸ਼ੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਾ ਖਾਂ ਤੇ ਨਮਾਜ਼ ਖਵਾਲੇ ਇਹ ਚਲਾਏ ਰਾਹ। ਜੇ ਮਾਲਕ ਦੀ ਨਜ਼ਰ ਹੋ ਜਾਵੇ ਨਾ ਪੁੱਠੀ, ਤੇ ਜਿਹੜੇ ਮਾਸ ਖਾਣ ਵਾਲੇ ਹੈ ਨਾ, ਸ਼ੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਾ, ਉਹਨਾਂ ਨੂੰ ਘਾਹ ਖਵਾਲ ਦੇ ਸਕਦਾ, ਤੇ ਜਿਹੜੇ ਘਾਹ ਖਾਣ ਵਾਲੇ ਨੇ ਕਾ ਖਾਂ ਤੇ ਨਾ ਮਾਸ ਖਵਾਲੇ ਇਹ ਚਲਾਏ ਰਹਾ। ਨਦੀਆਂ ਵਿੱਚ ਟਿੱਬੇ ਦਿਖਾਲੇ, ਹੇ ਮਾਲਕ ਦੇ ਜੂ ਚਾਹੇ ਨਾ ਤੇ ਸਮੁੰਦਰ ਵਿੱਚ ਪਹਾੜ ਤੇ ਪਹਾੜਾਂ ਜਗ੍ਹਾ ਸਮੁੰਦਰ ਬਣਾ ਸਕਣਾ। ਤੂੰ ਹੁਣ ਖੋਜੀ ਦੱਸਦੇ ਨੇ, ਸਾਇੰਸਦਾਨ ਦੱਸਦੇ ਨੇ ਵੀ ਇਹ ਜਿਹੜਾ ਸਾਡਾ ਹਿੰਦੁਸਤਾਨ ਹੈ, ਕਿਸੇ ਸਮੇਂ ਸਮੁੰਦਰ ਸੀ, ਤੇ ਹਿਮਾਲਿਆ ਪਹਾੜ ਜਿਹੜਾ ਇਸ ਸਮੁੰਦਰ ਦਾ ਕਿਨਾਰਾ ਸੀ। ਸਿਰਫ ਇਹ ਹੀ ਨਹੀਂ, ਹੋਰ ਕਈ ਦੇਸ਼ ਜਿਹੜੇ ਪਹਿਲਾਂ ਸਮੁੰਦਰ ਸਨ, ਦੇਸ਼ ਨੇ ਕਈ ਦੇਸ਼ ਜਿਹੜੇ ਸਮੁੰਦਰ ਚ ਡੁੱਬ ਕੇ ਖਤਮ ਹੋ ਗਏ। ਪਿਆਰ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ। ਜੇ ਉਹ ਮਾਲਕ ਚਾਹਵੇ ਨਾ, ਜਿਹੜਾ ਮਨੁੱਖ ਸੰਸਾਰ ਦੇ ਪੈਰਾਂ ਚ ਕੀੜੇ ਮਕੌੜਿਆਂ ਨੂੰ ਰੋਲਦਾ ਨਾ, ਉਹਨੂੰ ਵੀ ਬਾਦਸ਼ਾਹ ਬਣਨਾ। ਵੈਸੇ ਪੁਰਾਤਨ ਜਨਮ ਸਾਖੀ ਅੰਦਰ ਸਾਖੀ ਆਉਂਦੀ ਹੈ ਕੀੜਿਆਂ ਦੇ ਰਾਜ ਦੀ, ਜਿੱਥੇ ਕੋਈ ਰਾਜਾ ਗਿਆ, ਹਾਥੀ ਘੋੜੇ ਨਾਲ ਸੀ, ਲੰਘ ਰਿਹਾ ਸੀ, ਖੈਰ ਉੱਥੇ ਉਹਨਾਂ ਦਾ ਯੁੱਧ ਹੋ ਗਿਆ, ਕੀੜਿਆਂ ਨੇ ਜ਼ਹਿਰ ਲਿਆ ਕੇ ਪਤਾਲ ਚੋਂ ਲਾਇਆ, ਸਾਰੇ ਖਤਮ ਕਰ ਦਿੱਤੇ, ਫੌਜਾਂ ਵੀ ਖਤਮ ਕਰ ਦਿੱਤੀਆਂ, ਫਿਰ ਜਿਉਂਦੀਆਂ ਕੀਤੀਆਂ, ਉਹਨੂੰ ਹਾਰ ਮੰਨਣੀ ਪਈ ਰਾਜੇ ਨੂੰ ਕੀਟ ਰਾਜ ਦੇ ਵਿੱਚ। ਦੂਸਰਾ ਹੈ ਕਿ ਜਿਹੜਾ ਮਨੁੱਖ ਕੀੜੇ ਮਕੌੜੇ ਵਾਂਗੂ ਮਨੁੱਖ ਦੇ ਸੰਸਾਰ ਦੇ ਪੈਰਾਂ ਚ ਰੋਲਦਾ ਪਿਆਰ, ਤੇ ਜੇ ਉਹਦੀ ਨਜ਼ਰ ਹੋ ਜਾਏ ਨਾ ਮਾਲਕ ਦੀ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ, ਉਹਦੀ ਨਜ਼ਰ ਹੈ ਪਿਆਰਿਓ, ਜੇਤੇ ਜੀ ਜੀਵੇ ਲੈ ਸਾਹ, ਜੀਵਾਲੇ ਤਾਂ ਕਿਹਾ ਸਾਹ। ਆ ਸਾਰੇ ਜੀਵ ਸਾਹ ਨਾਲ ਜੀਉਂਦੇ ਨੇ ਨਾ, ਦੇਖੋ ਸਾਹ ਨਾ ਆਵੇ ਖਤਮ ਹੈ, ਪਰ ਜੇ ਪਰਮੇਸ਼ਰ ਨੂੰ ਭਾਵੇ, ਪ੍ਰਭ ਭਾਵੇ, ਬਿਨ ਸਾਸ ਤੇ ਰੱਖ ਹੈ, ਉਹ ਬਿਨਾਂ ਸਾਹ ਤੋਂ ਵੀ ਜੀਵਨ ਰੱਖ ਸਕਦਾ, ਜੀਵਨ ਦੇ ਸਕਦਾ ਪਿਆਰ। ਉਹ ਬੇਅੰਤ ਹੈ ਸਤਿਗੁਰ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਉਹਦੀ ਨਦਰ ਹੋ ਜਾਵੇ ਪਿਆਰਿਓ, ਤੇ ਉਹਦੀ ਨਦਰ ਦੇ ਵਿੱਚ ਸਾਰੀਆਂ ਬਖਸ਼ਾਂ ਨੇ। ਉਹ ਮਾਲਕ ਹੈ, ਜੋ ਚਾਹੇ ਉਹ ਕਰ ਸਕਦਾ। ਖਿਨ ਮੈਂ ਨੀਚ ਕੀਰਤ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਾਏ ਸਾਹਿਬ ਨੇ ਬਚਨ ਕੀਤਾ ਚੌਧਰੀ, ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ। ਫੂਲ ਤੇ ਸੰਦਲੀ ਜਿਨ੍ਹਾਂ ਦੇ ਤਾਂਤੇ ਬਸਤਰ ਦੀ ਪੇਟ ਤੋਂ ਭੁੱਖੇ ਨੇ, ਤਾਂਤੋਂ ਵੀ ਨੰਗੇ ਨੇ, ਬਸਤਰ ਨਹੀਂ ਤਾਂਤੇ, ਪੇਟ ਤੇ ਵੀ, ਪੇਟ ਚ ਭੁੱਖ ਭਾਵ ਗਰੀਬੀ ਇੰਨੀ ਹੈ। ਤੇ ਜਦੋਂ ਗੁਰੂ ਹਰਾਏ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਗੁਰੂ ਦੇ ਦਰਬਾਰ ਵਿੱਚ ਪੇਟ ਤੇ ਹੱਥ ਮਾਰਦੇ ਤੇ ਸਹਿਬ ਪੁੱਛਦੇ ਗੁਰੂ ਹਰਾਏ ਸਾਹਿਬ ਚੌਧਰੀ ਕੌਣ ਨੇ ਸੱਚੇ ਪਾਤਸ਼ਾਹ? ਮੇਰੇ ਭਤੀਜੇ ਛੋਟੀ ਉਮਰ ਚ ਯਤੀਮ ਹੋ ਗਏ, ਇਹ ਤਾਂਤੋਂ ਵੀ ਨੰਗੇ, ਪੇਟ ਤੋਂ ਵੀ ਭੁੱਖੇ ਨੇ। ਤੇ ਮੇਰੇ ਦਿਆਲ ਸਤਿਗੁਰੂ ਗੁਰੂ ਹਰਾਏ ਸਾਹਿਬ ਕਹਿਣ ਲੱਗੇ, ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਾਹਿਬ ਕਹਿਣ ਲੱਗੇ ਚੌਧਰੀ, ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ। ਉੱਥੋਂ ਤੱਕ ਰਾਜ ਹੋਏਗਾ, ਹੋਇਆ। ਜਦੋਂ ਚੌਧਰੀ ਦੀ ਘਰਵਾਲੀ ਨੂੰ ਪਤਾ ਲੱਗਾ ਕਿ ਭਤੀਜਿਆਂ ਨੂੰ ਤੇ ਰਾਜ ਦਵਾਤਾ ਇਹਨੇ, ਕੱਲ ਨੂੰ ਮੇਰੇ ਪੁੱਤਰਾਂ ਦੇ ਸ਼ਰੀਕ ਬਣਨਾ ਉਹਨਾਂ ਨੇ, ਤੇ ਚੌਧਰੀ ਨਾਲ ਚੌਧਰੀ ਨੂੰ ਕਹਿਣ ਲੱਗੀ, ਭਤੀਜਿਆਂ ਨੂੰ ਰਾਜ ਦਵਾ ਲਿਆ, ਤੈਨੂੰ ਆਪਣੇ ਮੁੰਡੇ ਨਹੀਂ ਦਿਸੇ? ਕਿਉਂਕਿ ਮਨ ਵਿੱਚ ਕਈਆਂ ਦੀ ਈਰਖਾ ਹੋ ਜਾਂਦੀ ਹੈ। ਮਹਾਂਪੁਰਸ਼ ਇੱਕ ਸਾਖੀ ਸੁਣਾਇਆ ਕਰਦੇ, ਕਹਿੰਦੇ ਕਿਸੇ ਨੇ ਤਪੱਸਿਆ ਕੀਤੀ ਤੇ ਦੇਵਤਾ ਪ੍ਰਗਟ ਹੋਇਆ, ਦੱਸ ਭਾਈ ਕੀ ਚਾਹੀਦਾ? ਕਹਿਣ ਲੱਗੇ, ਜੀ ਮੇਰੇ ਘਰ ਗਰੀਬੀ ਬੜੀ ਹੈ ਤੇ ਗਰੀਬੀ ਦੂਰ ਕਰ ਦੋ। ਕਹਿੰਦੇ ਕੋਈ ਦੇਖ, ਆ ਮੈਂ ਤੈਨੂੰ ਸੰਖ ਦੇਣਾ ਤੇ ਜੋ ਮੰਗਣਾ ਹੋਇਆ ਧੂਪ ਬੱਤੀ ਕਰਕੇ ਸੰਖ ਵਜਾਈ ਤੈਨੂੰ ਮਿਲ ਜਾਏਗਾ, ਪਰ ਜੋ ਤੈਨੂੰ ਮਿਲੇਗਾ ਸ਼ਰੀਕਾਂ ਨੂੰ ਦੂਣਾ ਮਿਲੇਗਾ। ਕਹਿੰਦਾ ਜੀ ਫਿਰ ਸੰਖ ਆਪਣੇ ਕੋਲ ਹੀ ਰੱਖ ਲਓ, ਮੈਂ ਕੀ ਕਰਨਾ, ਇਹਦੇ ਨਾਲ ਤਾਂ ਗਰੀਬ ਹੀ ਚੰਗੇ ਆ। ਫਿਰ ਸੋਚਦਾ ਵੀ ਚਲੋ ਆਪਣੀ ਤਾਂ ਗਰੀਬੀ ਦੂਰ ਹੋਵੇ, ਫਿਰ ਦੇਖੀ ਜਾਏਗੀ, ਫਿਰ ਸ਼ਰੀਕਾਂ ਦਾ ਵੀ ਇਲਾਜ ਕਰ ਲਵਾਂਗੇ, ਹੈਂ, ਫਿਰ ਸ਼ਰੀਕਾਂ ਦਾ ਵੀ ਕਰ ਲਾਂਗੇ ਇਲਾਜ। ਘਰ ਲੈ ਗਿਆ, ਘਰ ਵਾਲੀ ਕਹਿਣ ਲੱਗੀ ਕਿਵੇਂ? ਕਹਿੰਦੇ ਵੀ ਕੰਮ ਤਾਂ ਹੋ ਗਿਆ ਪਰ ਚੰਗਾ ਵੀ ਹੋਇਆ ਤੇ ਮਾੜਾ ਵੀ ਹੋਇਆ। ਕਹਿੰਦੇ ਕੀ? ਕਹਿੰਦੇ ਆ ਸੰਖ ਮਿਲ ਗਿਆ, ਦੇਵਤਾ ਖੁਸ਼ ਹੋ ਗਿਆ ਵੀ ਜੋ ਲੈਣਾ ਧੂਪ ਬੱਤੀ ਕਰਕੇ ਨੂੰ ਵਜਾਈ ਤੈਨੂੰ ਮਿਲ ਜਾਏਗਾ। ਕਹਿੰਦੀ ਫਿਰ ਤੇ ਖੁਸ਼ੀ ਦੀ ਗੱਲ ਹੈ। ਕਹਿੰਦਾ ਅਗਲੀ ਤੇ ਸੁਣ ਲੈ, ਸ਼ਰੀਕਾਂ ਨੂੰ ਦੂਣਾ ਮਿਲਣਾ ਹੀ। ਕਹਿੰਦੇ ਫੇਰ ਕੀ ਬਣੇਗਾ? ਕਹਿੰਦੇ ਚਲੋ ਪਹਿਲਾਂ ਆਪਣਾ ਤੇ ਘਰ ਵਸਾਈਏ। ਇਹਨੇ ਧੂਪ ਬੱਤੀ ਕਰਕੇ ਤੇ ਜਦੋਂ ਸੰਖ ਵਜਾਉਣਾ ਵੀ ਦੇਵਤਾ ਮੇਰੇ ਕਬਰਾ ਬਣੇ ਦਾ ਇੱਕ ਬਣ ਜਾਣਾ, ਗੁਆਂਢੀਆਂ ਦੇ ਦੋ ਬਣ ਜਾਣੇ, ਇਹਨੇ ਇੱਕ ਮੱਝ ਮੰਗਣੀ ਗੁਆਂਢੀਆਂ ਦੇ ਦੋ ਆ ਜਾਣੀਆਂ, ਇਹਨੇ 1,000 ਰੁਪਇਆ ਮੰਗਣਾ ਗੁਆਂਢੀਆਂ ਨੂੰ 2,000 ਮਿਲ ਜਾਣਾ। ਕਹਿੰਦਾ ਉਹ ਤਪੱਸਿਆ ਕਰਦਾ ਮੈਂ ਮਰ ਗਿਆ, ਬਹੁਜਾ ਇਹ ਮਾਣਦੇ ਹੈ। ਸੋਚਦਾ ਰਿਹਾ ਵੀ ਇਹਨਾਂ ਦਾ ਇਲਾਜ ਕੀ ਕਰਾਂ। ਉਹਨੂੰ ਸੁੱਝੀ ਇੱਕ ਦਿਨ, ਜਦੋਂ ਬਚਨ ਤੇ ਦੂਣਿਆਂ ਦਾ ਨਾ ਕੋਈ ਨੀ, ਹੁਣ ਇਲਾਜ ਕਰ ਲੈਂਦੇ ਹਾਂ। ਇੱਕ ਜਣੇ ਧੂਹ ਬੱਤੀ ਦੇ ਕੇ ਸੰਖ ਵਜਾਇਆ, ਕਹਿਣ ਲੱਗਾ ਦੇਵਤਾ ਸਾਡੇ ਸਾਰੇ ਟੱਬਰ ਦੀ ਇੱਕ ਇੱਕ ਅੱਖ ਅੰਨੀ ਕਰ ਦੇ, ਇੱਕ ਇੱਕ ਅੱਖ ਅੰਨੀ ਕਰ ਦੇ। ਹੁਣ ਇਹਦੇ ਟੱਬਰ ਦੀ ਇੱਕ ਅੱਖ ਗਈ ਤੇ ਗੁਆਂਢੀ ਜਿਹੜੇ ਸ਼ਰੀਕ ਸੀ ਉਹਨਾਂ ਦੋਵੇਂ ਅੱਖਾਂ ਚਲੇ ਗਈਆਂ ਡਬਲ। ਨਾਲ ਹੀ ਸੰਖ ਵਜਾਇਆ, ਕਹਿੰਦੇ ਜਿੰਨੇ ਦਰਵਾਜੇ ਸਾਡੇ ਬਾਹਰ ਨੇ ਸਾਰਿਆਂ ਦੇ ਅੱਗੇ ਇੱਕ ਇੱਕ ਖੂਹ ਕੱਢ ਦੇ। ਹੁਣ ਇਹਦੇ ਅੱਗੇ ਇੱਕ ਖੂਹ, ਉਹਨਾਂ ਦੇ ਦੋ ਦੋ, ਜਿਹੜਾ ਡਿੱਗੇ ਵਿੱਚ ਜਿਹੜਾ ਡਿੱਗੇ ਵਿੱਚ, ਇੱਕ ਅੱਖ ਨਾ ਕਹਿੰਦਾ ਲੈ ਲਓ ਦੂਣਾ ਕਹਿੰਦਾ, ਕਹਿੰਦਾ ਹੈ ਈਰਖਾ ਸੀ। ਇਹ ਕੋਈ ਵਿਰਲਾ ਹੀ ਹੈ ਪਿਆਰੋ ਜਿਹੜਾ ਜਰੇ, ਨਹੀਂ ਤੇ ਬੜਾ ਔਖਾ ਹੈ। ਅਜੇ ਦੂਸਰੇ ਦਾ ਤੇ ਦੇਖ ਲੇਗਾ, ਲੇਕਿਨ ਆਪਣੇ ਵਿੱਚ ਆਪਣੇ ਭਰਾ ਨੂੰ ਸੁਖੀ ਨਹੀਂ ਦੇਣਾ, ਆਪਣੇ ਦਾ ਇਹ ਕਿਉਂ ਸੁਖੀ ਹੋਵੇ। ਮਨੁੱਖ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਜਿੰਨਾ ਦੂਸਰਿਆਂ ਦੇ ਸੁਖਾਂ ਨੂੰ ਦੇਖ ਕੇ ਦੁਖੀ ਹੋ ਜਾਂਦਾ, ਉਹਨੇ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੈ। ਜਿੰਨਾ ਦੂਸਰਿਆਂ ਦੇ ਸੁਖਾਂ ਨੂੰ ਦੇਖ ਕੇ ਦੁਖੀ ਹੁੰਦਾ ਵੀ ਇਹ ਸੁਖੀ ਕਿਉਂ ਵੱਸਦਾ। ਧੰਨ ਉਹ ਹਨ ਜਿਨ੍ਹਾਂ ਦਾ ਸਬਰ ਸੰਤੋਖ। ਚੌਧਰੀ ਦੀ ਘਰ ਵਾਲੀ ਕਹਿੰਦੀ ਭਤੀਜੇ ਤੈਨੂੰ ਯਾਦ ਆ ਗਏ ਤੇ ਮੁੰਡੇ ਨੀ ਯਾਦ ਆਏ ਆਪਣੇ ਪੁੱਤਰ, ਉਹਨਾਂ ਤੇ ਰਾਜ ਦਵਾ ਲਿਆ, ਲੈ ਜਾ ਇਹਨਾਂ ਨੂੰ ਵੀ, ਇਹਨਾਂ ਨੂੰ ਹੱਥ ਮਾਰ ਭੇਟ ਦੇ, ਇਹਨੇ ਉਹ ਵੀ ਲੈਣ ਦੇ। ਆਪਣੇ ਮੁੰਡਿਆਂ ਨੂੰ ਕਹਿ ਲਗਾ ਤੁਸੀਂ ਵੀ ਨਾ, ਹੁਣ ਚੰਗੇ ਭਲੇ ਸੀ ਚੌਧਰੀ ਸੀ, ਪਰ ਕਹਿ ਲਗਾ ਤੁਸੀਂ ਵੀ ਨਾ ਹੱਥ ਮਾਰੋ ਭੇਟ ਦੇ। ਤੇ ਜਦੋਂ ਲੈਣ ਦੇ ਤੇ ਸੱਚੇ ਪਾਤਸ਼ਾਹ ਕਹਿੰਦੇ ਚੌਧਰੀ ਇਹ ਕੀ ਕਰਦੇ, ਸੱਚੇ ਪਾਤਸ਼ਾਹ ਮੇਰੇ ਪੁੱਤਰ ਨੇ, ਇੱਥੇ ਇਹਨਾਂ ਤੇ ਕਿਰਪਾ ਕਰੋ ਤੇ ਮੇਰੇ ਸਤਿਗੁਰ ਹੱਸ ਪਏ। ਵੇਖੋ ਫੇਰ ਵੀ ਖਾਲੀ ਨੀ ਮੋੜੇ। ਸਾਹਿਬ ਕਹਿੰਦੇ ਰਾਜ ਤੇ ਉਹਨਾਂ ਨੂੰ, ਲਾਕੇ ਦੀ ਚੌਧਰੀ ਇਹਨਾਂ ਨੂੰ, ਜਾ ਇਹ ਵੀ ਨਾ ਖਾਲੀ ਰਹਿ, ਰਾਜ ਉਹਨਾਂ ਨੂੰ ਫੂਲ ਤੇ ਸੰਦਲੀ ਨੂੰ ਤੇ ਲਾਕੇ ਦੀ ਚੌਧਰੀ ਇਹਨਾਂ ਨੂੰ, ਹੈ ਇਹ ਬਖਸ਼ਾ ਕਰਨ ਵਾਲੇ ਮੇਰੇ ਸਤਿਗੁਰ। ਪਿਆਰੋ ਜਿਸ ਭਾਵਨਾ ਨਾਲ ਇੱਥੇ ਦਰ ਤੇ ਕੋਈ ਆਉਂਦਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾਂ ਸੱਚ ਹੋਵੇ। ਲੋੜ ਹੈ ਗੁਰੂ ਬਚਨਾਂ ਦੀ ਕਮਾਈ ਕਰੀਏ, ਪਿਆ ਗੁਰਦੀ ਸ਼ਰਨ ਵਿੱਚ ਆਈਏ। ਗੁਰੂ ਹਰਿ ਸਾਹਿਬ ਮਰ ਇੱਕ ਦਿਨ ਬੈਠੇ ਬਚਨ ਕਰਦੇ ਨੇ, ਪਿਆਰੇ ਉਹ ਗੁਰਸਿੱਖੋ ਗੁਰੂ ਕੇ ਲੰਗਰਾਂ ਚ ਸੇਵਾ ਭਾਈ ਕਰਿਆ ਕਰੋ। ਇੱਕ ਸਿੱਖ ਉੱਠ ਕੇ ਖੜਾ ਹੋਇਆ, ਸੱਚੇ ਪਾਤਸ਼ਾਹ ਜੇ ਆਪਣੇ ਗੁਜ਼ਾਰਾ ਨਾ ਹੁੰਦਾ ਹੋਵੇ ਤੇ ਸੇਵਾ ਕਿੱਥੋਂ ਕੀਤੀ ਜਾਏਗੀ। ਮਹਾਰਾਜ ਕਹਿੰਦੇ ਜੇ ਚਾਰ ਪ੍ਰਸ਼ਾਦੇ ਛਕਦੇ ਹੋ ਤੇ ਭਾਈ ਤਿੰਨ ਛਕ ਲਿਆ ਕਰੋ, ਇੱਕ ਪ੍ਰਸ਼ਾਦੇ ਦਾ ਆਟਾ ਗੁਰੂ ਕੇ ਲੰਗਰਾਂ ਚ ਪਾ ਦਿਆ ਕਰੋ। ਦੂਸਰਾ ਸਿੱਖ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਭੁੱਖ ਚਾਰ ਦੀ ਹੈ ਤੇ ਮਿਲਦੇ ਦੋ ਹੋਣ ਤੇ ਫੇਰ ਕਿਵੇਂ ਪਾਏ ਜਾਣਗੇ। ਤੇ ਉੱਥੇ ਗੁਰੂ ਹਰਿ ਸਾਹਿਬ ਇੱਕ ਸਾਖੀ ਸਦਾਉਂਦੇ ਸੰਗਤ ਨੂੰ, ਕਹਿੰਦੇ ਭਾਈ ਇੱਕ ਪ੍ਰੇਮੀ ਬੜਾ ਗਰੀਬ ਸੀ ਤੇ ਉਹ ਕੀ ਕਰਿਆ ਕਰਦਾ ਸੀ, ਬਾਹਰ ਪਿੜਾਂ ਦੇ ਵਿੱਚੋਂ, ਪਿੜ ਤੇ ਤੁਸੀਂ ਸਾਰੇ ਹੀ ਸਮਝਦੇ ਹੋ ਨਾ, ਵੈਸੇ ਅਲੱਗ ਅਲੱਗ ਬੋਲੀ ਹੈ ਇਲਾਕਿਆਂ ਦੀ, ਜਿੱਥੇ ਦਾਣੇ ਖੇਤਾਂ ਵਿੱਚ ਇਕੱਠੇ ਹੋ ਕੇ ਬੋਹ ਲੱਗਦਾ ਜੋ ਚੱਕਦੇ ਆ, ਜਿਹੜੀ ਜਗ੍ਹਾ ਜਿੱਥੇ ਕਣਕ ਗਾਉਂਦੇ ਆ ਜਾਂ ਧਾਨ ਇਕੱਠਾ ਕਰਨੇ ਆ, ਉਹ ਪਿੜ ਹੁੰਦੇ ਆ, ਦਾਣੇ ਥੱਲੇ ਰਹਿ ਜਾਂਦੇ। ਭਾਈ ਨਸੀਬ ਸਿੰਘ ਜੀ ਬਹੁਤ ਸੇਵਾ ਕਰਦੇ ਹੈ, ਸਨ 80 ਤੋਂ ਮਹਾਂਪੁਰਸ਼ਾਂ ਦੇ ਨਾਲ ਸੇਵਾ ਕਰਦੇ ਨੇ। ਤੇ ਜਦੋਂ ਰਤਵਾੜਾ ਸਾਹਿਬ ਦੀ ਸੇਵਾ ਸ਼ੁਰੂ ਹੋਈ, ਬੇਰੀਆਂ ਥੱਲੇ ਤੰਬੂ ਲਾਏ ਤੇ ਬਹੁਤ ਸਾਰੇ ਪ੍ਰੇਮੀ ਜਿਹੜੇ ਇਲਾਕੇ ਚ ਆਉਂਦੇ ਸੀ, ਯੂਪੀ ਤੋਂ ਚੰਡੀਗੜ੍ਹ ਦੀ ਸੰਗਤ, ਇਲਾਕੇ ਦੀ ਸੰਗਤ ਸੇਵਾ ਕਰਦੇ, ਝੂੰਡ ਪੁੜਦੇ, ਕਈਆਂ ਚ ਲਾਉਂਦੇ, ਉਸ ਵੇਲੇ ਇਸ ਤਰ੍ਹਾਂ ਦੀ ਜਗ੍ਹਾ ਸੀ ਉਹ ਰਤਵਾੜਾ ਸਾਹਿਬ ਦੀ। ਤੇ ਦਾਸ ਕੋਲ ਇੱਕ ਪ੍ਰੇਮੀ ਆਇਆ, ਕਹਿੰਦੇ ਜੀ ਭਾਈ ਨਸੀਬ ਸਿੰਘ ਕਹਿੰਦੇ ਵੀ ਆ ਜਾਓ, ਉਹ ਕੁਗੜੀਆਂ ਭੁੰਨ ਰਹੇ, ਕਹਿੰਦੇ ਆ ਕੇ ਕੁਗੜੀਆਂ ਖਾ ਲਓ। ਹੁਣ ਸਾਡੀ ਬੋਲੀ ਮਾਝੇ ਦੀ ਕੁਗੜੀਆਂ ਕਹਿੰਦੇ ਮੁਰਗੀਆਂ ਨੂੰ। ਹੁਣ ਮੈਂ ਆਇਆ ਸੀ ਨਵਾਂ ਨਵਾਂ, ਮੈਂ ਕਿਹਾ ਵੀ ਮਹਾਂਪੁਰਸ਼ਾਂ ਦਾ ਸੰਗੀ ਹੈ ਜਥੇਦਾਰ ਨਸੀਬ ਸਿੰਘ ਹੈ, ਉਹਦੀ ਹਿੰਮਤ ਕਿਵੇਂ ਪੈ ਗਈ ਇੱਥੇ ਕੁਗੜੀਆਂ ਭੁੰਨਣ ਦੀ, ਬੇਰੀਆਂ ਥੱਲੇ ਇੱਥੇ ਆ ਗਏ। ਮੈਂ ਉਹਨੂੰ ਪੁੱਛਣਾ, ਜਦੋਂ ਮੈਂ ਗਿਆ ਤਾਂ ਛੱਲੀਆਂ ਭੁੰਨਣ ਡਿਆ, ਆਓ ਭਾਈ ਸਾਹਿਬ ਆਈ ਪਾਓ ਭਾਈ ਸਾਹਿਬ। ਮੈਂ ਸੋਚਿਆ ਵੀ ਸਾਰਿਆਂ ਨੇ ਕੁਗੜੀਆਂ ਖਵਾਉਣੀ ਹੈ, ਮੈਂ ਕਿਹਾ ਮੈਂ ਤੇ ਹੋਰ ਕੋਈ ਸਮਝ ਲਿਆ ਸੀ ਵੀ ਗੱਲ ਬਣ ਗਈ। ਇਲਾਕੇ ਦੀ ਬੋਲੀ ਹੈ ਨਾ, ਮਾਝੇ ਦੇ ਇਲਾਕੇ ਦੀ ਬੋਲੀ ਹੋਰ, ਇੱਧਰ ਹੋਰ। ਖੈਰ ਉਹ ਪਿੜਾਂ ਚ ਜਿਹੜੇ ਦਾਣੇ ਰਹਿ ਜਾਂਦੇ, ਇਸ ਗਰੀਬ ਪ੍ਰੇਮੀ ਨੇ, ਸਿੱਖ ਨੇ ਉਹ ਦਾਣੇ ਮਿੱਟੀ ਵਾਲੇ ਪਿੜਾਂ ਚ ਹੂੰਜ ਕੇ ਧੋ ਕੇ ਤੇ ਕੱਚੇ ਕੋਠੇ ਦੇ ਉੱਤੇ ਪਾਉਣੇ। ਗੁਰੂ ਹਰਿ ਸਾਹਿਬ ਕਹਿਣ ਲੱਗੇ ਇਹਦੇ ਘਰ ਇੱਕ ਦਰਖਤ ਸੀ, ਤੇ ਉੱਥੇ ਚਿੜੀ ਚਿੜਾ ਰਹਿੰਦੇ ਸੀ। ਪਿਛਲੇ ਕਿਸੇ ਕਾਰਨ ਭੁੱਲ ਹੋਈ ਤੇ ਉਹਨਾਂ ਨੂੰ ਇਹ ਜਨਮ ਮਿਲਿਆ, ਪਰ ਸੋਝੀ ਸੀ ਅੰਦਰ। ਉਹਨਾਂ ਵਿਚਾਰ ਕੀਤੀ ਵੀ ਅਸੀਂ ਇਹਦੇ ਘਰ ਵਿੱਚ ਰਹਿੰਦੇ ਹਾਂ, ਦੇਖੋ ਇਹਦਾ ਕੁਛ ਭਲਾ ਕਰੀਏ। ਜੇ ਅਸੀਂ ਬਿਰਸ਼ ਵੀ ਲਾਉਂਦੇ ਹਾਂ ਨਾ ਤੇ ਉੱਥੇ ਪੰਛੀ ਵੀ ਬਹਿ ਕੇ ਜਾਂਦਾ, ਭਾਈ ਫਲ ਮਿਲੇਗਾ ਤੁਹਾਨੂੰ ਜ਼ਰੂਰ, ਫਲ ਮਿਲੇਗਾ ਜੀ। ਇਹ ਚਿੜੀ ਚਿੜੇ ਨੇ ਕੀ ਕਰਨਾ, ਇੱਕ ਇੱਕ ਦਾਣਾ ਜਿਹੜਾ ਸੀ ਨਾ ਉਹ ਜਿਹੜਾ ਸੁੱਕਣੇ ਪਾਉਂਦਾ ਸੀ ਉੱਤੇ ਮਕਾਨ ਦੇ ਕੋਠੇ ਦੇ, ਉਹਦੇ ਵਿੱਚ ਇੱਕ ਇੱਕ ਦਾਣਾ ਚੁੰਝੀ ਪਾ ਕੇ ਤੇ ਗੁਰੂ ਕੇ ਲੰਗਰਾਂ ਦੇ ਦਾਣਿਆਂ ਵਿੱਚ ਜਾ ਕੇ ਰੱਖ ਆਉਣਾ। ਹੁਣ ਇਹਦਾ ਹਿੱਸਾ ਪੈਣ ਲੱਗ ਪਿਆ ਗੁਰੂ ਕੇ ਲੰਗਰਾਂ ਚ, ਹਿੱਸਾ ਪੈਣ ਲੱਗਾ, ਅੱਜ ਹੋਰ ਕੱਲ ਹੋਰ। ਜਿਹੜਾ ਗੁਰੂ ਘਰ ਦਾ ਖਾਂਦਾ ਉਹਦੇ ਘਰ ਗਰੀਬੀ ਆਏਗੀ, ਉਲਟਾ ਹੋਏਗਾ। ਜਿਹੜਾ ਗੁਰੂ ਘਰ ਸੇਵਾ ਕਰਦਾ ਪਿਆਰੇ ਉਹਦੀ ਗਰੀਬੀ ਦੂਰ ਹੁੰਦੀ ਹੈ। ਹੋਇਆ ਕਿ ਇਹ ਅਮੀਰ ਬਣ ਗਿਆ, ਇਹਨੇ ਕੀਤਾ ਦਰਖਤ ਵੜ ਦਿੱਤਾ, ਸੋਹਣੇ ਕੋਠੇ ਮਕਾਨ ਪਾ ਲਏ, ਤੇ ਹੁਣ ਜਾਣੋ ਹੀ ਹਟ ਗਿਆ, ਭਾਵ ਸੇਵਾ ਕੋਈ ਨਹੀਂ ਹੋ ਰਹੀ। ਫਿਰ ਗਰੀਬੀ ਆ ਗਈ, ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਪਹਿਲਾਂ ਗਰੀਬ ਸੀ ਮੈਂ, ਫਿਰ ਅਮੀਰ ਹੋ ਗਿਆ ਤੇ ਹੁਣ ਫਿਰ ਗਰੀਬ ਹੋ ਗਿਆ। ਤੇ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਉਹਨੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਤੂੰ ਲੰਗਰਾਂ ਚ ਹਿੱਸਾ ਪਾਉਂਦਾ ਸੀ, ਭਾਈ ਤੇਰਾ ਲੰਗਰਾਂ ਚ ਹਿੱਸਾ ਪੈਣੋਂ ਹਟ ਗਿਆ ਤੇ ਗਰੀਬੀ ਆ ਗਈ। ਮਹਾਰਾਜ ਮੈਂ ਤੇ ਪਾਇਆ ਨੀ। ਮਹਾਰਾਜ ਕਹਿੰਦੇ ਉਹ ਚਿੜੀ ਚਿੜਾ ਭਾਈ ਉਹ ਜਿਹੜੇ ਮਿੱਟੀ ਵਾਲੇ ਦਾਣੇ ਤੋਂ ਧੋ ਕੇ ਪਾਉਂਦਾ ਸੀ, ਉਹਦੇ ਵਿੱਚੋਂ ਇੱਕ ਇੱਕ ਦਾਣਾ ਜਿਹੜਾ ਉਹ ਲੰਗਰਾਂ ਚ ਪੈਂਦਾ ਸੀ ਤੇ ਤੇਰਾ ਹਿੱਸਾ ਪੈਂਦਾ ਸੀ। ਕਹਿੰਦੇ ਉਹਦੇ ਨਾਲ ਹੀ ਮੀਰੀ ਤੇ ਹਟ ਗਿਆ ਤੇ ਗਰੀਬੀ। ਬੇਨਤੀ ਕਰ ਦੋ ਭਾ ਮੇਰੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਉੱਥੇ ਕਹਿੰਦੇ ਪਿਆਰੇ ਜੇ ਅੱਧ ਦੀ ਗਰੀਬੀ ਹੈ ਨਾ, ਗੁਰੂ ਹਰਿਰਾਏ ਸਾਹਿਬ ਦਾ ਪ੍ਰਕਾਸ਼ ਦਿਹਾੜਾ ਦੇਸ਼ਾਂ ਵਿਦੇਸ਼ਾਂ ਤੇ ਮਨਾਇਆ ਜਾ ਰਿਹਾ, ਕੱਲ ਤੋਂ ਦਾਸ ਬੇਨਤੀ ਕਰ ਰਿਹਾ। ਮੇਰੇ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਉਹ ਕਹਿਣ ਲੱਗੇ ਗੁਰਸਿੱਖੋ ਜੇ ਅੱਧ ਦੀ ਗਰੀਬੀ ਹੈ ਤੇ ਤੁਸੀਂ ਦੋ ਉਂਗਲਾਂ ਨਾਲ ਦੋ ਪੋਟਿਆਂ ਨਾਲ ਇੱਕ ਚੁਟਕੀ ਆਟਾ ਕੱਢ ਲਿਆ ਕਰੋ, ਇੱਕ ਚੁਟਕੀ। ਜਦੋਂ ਇੱਕ ਪ੍ਰਸ਼ਾਦੇ ਦਾ ਹੋ ਜਾਵੇ ਤੇ ਗੁਰੂ ਕੇ ਲੰਗਰਾਂ ਚ ਪਾ ਦਿਆ ਕਰੋ, ਤਾਂ ਵੀ ਘਾਟਾ ਨਹੀਂ ਰਹੇਗਾ, ਤਾਂ ਵੀ ਤੁਹਾਡੇ ਦੁੱਖ ਦੂਰ ਦਰਿੱਦਰ ਦੂਰ ਹੋ ਜਾਣਗੇ। ਪਿਆਰ ਸੇਵਾ ਕਰਨੀ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਭਾਵ ਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੇ ਤਾਂ ਇਹ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜੇ ਘਾ ਖੋਤਣ ਵਾਲੇ ਨੇ ਪਿਆਰਿਓ ਛੇਵੇਂ ਪਾਤਸ਼ਾਹ ਮਾਰੂ ਇੱਕ ਟਗਾ ਰੱਖਿਆ ਸੀ, ਉਹ ਗਰੀਬ ਸਿੱਖ ਜਦੋਂ ਆਗਰੇ ਸੱਚੇ ਪਾਤਸ਼ਾਹ ਗਏ ਨੇ ਤੇ ਸਤਿਗੁਰ ਦੀ ਸ਼ਰਨ ਵਿੱਚ ਗਿਆ ਤੇ ਇੱਕ ਟਗਾ ਰੱਖਿਆ ਸੀ ਨਾ ਇਹਨੇ, ਤੇ ਇੱਕ ਟਗੇ ਦੀ ਵੀ ਭੇਟਾ ਲੈ ਕੇ ਮੇਰੇ ਸਤਿਗੁਰ ਨੇ ਬਖਸ਼ਿਸ਼ ਕਰ ਦਿੱਤੀ, ਨਾਨਕ ਨਦਰੀ ਨਦਰ ਨਿਹਾਲ। ਇਹਨੇ ਕਿਹਾ ਸੀ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਖਤਮ ਹੋ ਜਾਵੇ, ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ। ਇੱਥੋਂ ਜੋ ਮੰਗੀਏ ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸੋਈ ਸੋਈ ਦੇਵੈ ਜੋ ਜੋ ਮੰਗੈ, ਸੋਈ ਸੋਈ ਦੇਵੈ ਜੋ ਜੋ ਮੰਗੈ ਜੋ ਜੋ
ਸਾਕੀ ਨੂੰ ਬਲਿਆ ਸ਼੍ਰੀ ਉਪਰ ਕਰ ਧਾਰੇ ਹੋ ਕਿਰਪਾ ਕਠਾਰੇ ਅਬ ਲੋਕ ਨਗੀਨਾ ਕਿਰਪਾ ਕਠਾਰੇ ਅਬ ਲੋਕ ਨਗੀ ਦਾਸ ਕਾ ਤੂੰ ਕਿਰਦਾਰੇ ਹੋ ਹਰ ਜਨ ਰਾਖੇ ਗੁਰ ਗੋਬਿੰਦ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮਿਟੇ ਕੰਠ ਲਾਏ ਅਵਗੁਣ ਸਭ ਮਿਟੇ ਆਲ ਪੁਰਖ ਬਖਸ਼ੰਦ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਉਹਾ ਸੱਚ ਹੋਵੇ ਨਾਨਕ ਦਾਸ ਮੁਖ ਤੇ ਜੋ ਬੋਲੇ
ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਓ ਸਾਧ ਸਿੰਘ ਜੀ ਸਮਾਂ ਹੋ ਗਿਆ ਹੋਈਆਂ ਫੁੱਲਾਂ ਦੀ ਆਪਤੀਆਂ ਨੇ ਖਿਮਾ ਕਰਨੀ ਅੱਜ ਅਰਦਾਸ ਅਤੇ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਦੂਸਰੇ ਦੀਵਾਨ ਦੀ ਸਮਾਪਤੀ ਹੋਏਗੀ ਸੰਪੂਰਨਤਾ ਹੋਏਗੀ ਕੱਲ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣਾ 11 ਵਜੇ ਕਥਾ ਕੀਰਤਨ ਆਰੰਭ ਹੋ ਜਾਂਦੇ ਔਰ ਕੱਲ ਦੇ ਦੀਵਾਨ ਵਿੱਚ ਬਹੁਤ ਹੀ ਸਤਿਕਾਰਯੋਗ ਸਰੂਰ ਵਾਲੇ ਮਹਾਂਪੁਰਸ਼ ਸੰਤ ਬਾਬਾ ਸਾਧੂ ਸਿੰਘ ਜੀ ਰਨਾਵੇ ਵਾਲੇ ਮਹਾਂਪੁਰਸ਼ ਜਾਂ ਉਹਨਾਂ ਦੇ ਬੇਟੇ ਬਾਬਾ ਗੁਰਪ੍ਰੀਤ ਸਿੰਘ ਜੀ ਰਨਾਵੇ ਵਾਲੇ ਔਰ ਢਾਡੀ ਜਥਾ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਅਮੋਲ ਸਿੰਘ ਜੀ ਅਨਮੋਲ ਉਹ ਵੀ ਇੱਥੇ ਪਹੁੰਚ ਰਹੇ ਨੇ ਢਾਡੀ ਜਥਾ 12 ਵਜੇ ਇੱਥੇ ਪਹੁੰਚ ਜਾਣਾ ਢਾਡੀ ਜਥੇ ਕੋਲੋਂ ਆਪ ਜੀ ਨੇ ਢਾਡੀ ਵਾਰਾਂ ਸਰਵਣ ਕਰਨੀਆਂ ਨੇ ਮਹਾਂਪੁਰਸ਼ਾਂ ਪਾਸੋਂ ਮੋਰਖ ਬਚਨ ਸਰਵਣ ਕਰਨੇ ਹਨ ਇਸ ਕਰਕੇ ਕੱਲ ਦਾ ਪ੍ਰੋਗਰਾਮ ਬਹੁਤ ਹੀ ਸੁਹਾਵਣਾ ਸਾਰੀਆਂ ਸੰਗਤਾਂ ਨੇ ਇੱਥੇ 11:15 ਵਜੇ ਪਹੁੰਚਣ ਦੀ ਖੇਚਲ ਕਰਨੀ ਅੱਜ ਸੰਗਤ ਕੱਲ ਨਾਲੋਂ ਦੂਣੀ ਤੋਂ ਵੀ ਜ਼ਿਆਦਾ ਆਈ ਹੈ ਔਰ ਉਮੀਦ ਹੈ ਕਿ ਕੱਲ ਨੂੰ ਦੂਣੀ ਤੀਣੀ ਸੰਗਤ ਹੋਰ ਆਵੇ ਜਿਨ੍ਹਾਂ ਨੂੰ ਗੁਰੂ ਮਾਂ ਨੇ ਸਵਾਰੀਆਂ ਬਖਸ਼ੀਆਂ ਨੇ ਭਾਈ ਉਹ ਜ਼ਰੂਰ ਸੰਗਤਾਂ ਨੂੰ ਨਾਲ ਲੈ ਕੇ ਆਉਣ ਜਿੱਥੇ ਜਿੱਥੇ ਟਰੈਕਟਰ ਟਰਾਲੀਆਂ ਦੀ ਲੋੜ ਹੈ ਅਰਦਾਸ ਤੋਂ ਬਾਅਦ ਦੱਸੋ ਨਗਰ ਵਾਲੇ ਪ੍ਰੇਮੀ ਕਹਿੰਦੇ ਸੀ ਪ੍ਰਬੰਧ ਕਰ ਦਿਆਂਗੇ ਜੇ ਕਿਸੇ ਨੂੰ ਸਵਾਰੀ ਦੀ ਲੋੜ ਹੈ ਆਪ ਜੀ ਇੱਥੇ ਸਟੇਜ ਤੇ ਬਾਅਦ ਕੋਲ ਮਿਲ ਕੇ ਜਾਣਾ ਔਰ ਜਿਨ੍ਹਾਂ ਕੋਲ ਸਵਾਰੀ ਅੱਧਾ ਫਲ ਮਿਲਦਾ ਮਹਾਂਪੁਰਸ਼ ਰਤਵਾੜਾ ਸਾਹਿਬ ਦੇ ਸੰਤ ਮਹਾਰਾਜ ਜੀ ਬਚਨ ਕਰਿਆ ਕਰਦੇ ਪ੍ਰੇਮੀਓ ਲਿਆਉਣ ਵਾਲੇ ਨੂੰ ਅੱਧਾ ਫਲ ਮਿਲਿਆ ਕਰਦਾ ਕਈ ਵਾਰ ਅਸੀਂ ਪਿੱਛੇ ਰਹਿ ਜਾਂਦੇ ਹਾਂ ਇਹ ਕਿਸੇ ਨੂੰ ਲਿਆਉਂਦੇ ਹਾਂ ਅਸੀਂ ਉੱਤੇ ਮਨ ਤੇ ਇਕਦਮ ਅਸਰ ਹੋ ਜਾਂਦਾ ਅਮਰ ਛਕ ਲੈਂਦਾ ਉਹ ਸਾਡੇ ਨਾਲੋਂ ਵੀ ਨਾਮ ਜ਼ਿਆਦਾ ਜਪਦਾ ਉਹਦਾ ਵੀ ਫਲ ਤੁਹਾਨੂੰ ਜ਼ਰੂਰ ਮਿਲਣਾ ਕਿਉਂਕਿ ਤੁਸੀਂ ਕਿਸੇ ਨੂੰ ਗੁਰੂ ਸ਼ਰਨ ਵਿੱਚ ਲੈ ਕੇ ਆਏ ਹੋ ਪਿਆਰ ਮਹਾਂਪੁਰਸ਼ਾਂ ਦਾ ਵਚਨ ਹੈ ਕਿਸੇ ਨੂੰ ਗੁਰੂ ਨਾਲੋਂ ਤੋੜ ਦੇਣਾ ਇਹਦੋਂ ਵੱਡਾ ਪਾਪ ਨਹੀਂ ਤੇ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਹਦੋਂ ਵੱਡਾ ਭਾਈ ਕੋਈ ਪੁੰਨ ਨਹੀਂ ਅਮਰ ਸੰਚਾਰ ਪਰਸੋਂ ਹੋਏਗਾ 2 ਤਰੀਕ ਨੂੰ 11 ਵਜੇ ਤੋਂ ਬਾਅਦ ਜਿਨ੍ਹਾਂ ਪ੍ਰੇਮੀ ਨੇ ਅਮਰ ਛਕਣਾ ਉਹਨਾਂ ਦੇ ਨਾਮ ਸੰਗਤ ਦੇ ਪਿਛਲੇ ਪਾਸੇ ਪ੍ਰੇਮੀ ਬੈਠੇ ਹੈ ਆਪ ਜੀ ਲਿਖਾਓ ਪਰਸੋਂ ਨੂੰ ਕੇਸੀ ਇਸ਼ਨਾਨ ਕਰਕੇ ਆਪ ਜੀਆਂ ਨੇ ਸਾਫ ਵਸਤਰ ਪਹਿਨ ਕੇ ਕੇਸੀ ਇਸ਼ਨਾਨ ਕਰਕੇ ਔਰ ਗੁਰਦੁਆਰਾ ਸਾਹਿਬ 11 ਵਜੇ ਤੱਕ ਪਹੁੰਚਣ ਦੀ ਖੇਚਲ ਕਰਨੀ ਹੈ 5 ਪਿਆਰੇ ਤੇ ਸਾਰੇ ਕਕਾਰ ਜਿਹੜੇ ਆ ਉਹ ਇੱਥੇ 11 ਵਜੇ ਤੋਂ ਪਹਿਲਾਂ ਪਹੁੰਚ ਜਾਣਗੇ ਜਿਨ੍ਹਾਂ ਨੇ ਅਜੇ ਤੱਕ ਖੰਡੇ ਬੱਟ ਦਾ ਅੰਬਰ ਨਹੀਂ ਛਕਿਆ ਸੰਸਾਰ ਤੋਂ ਨਗੁਰੇ ਨਾ ਜਾਈਏ ਭਾਈ ਅੱਗੇ ਕੌਣ ਹੈ ਸਾਡਾ ਜੇ ਅਸੀਂ ਗੁਰੂ ਦੇ ਲੜ ਨਹੀਂ ਲੱਗੇ ਫੇਰ ਤੇ ਜਮਾਂ ਦੇ ਵਸ ਪੈਣਾ ਉੱਥੇ ਕਿਸੇ ਨਹੀਂ ਛਡਾਉਣਾ ਇਸ ਕਰਕੇ ਗੁਰੂ ਵਾਲੇ ਜਦੋਂ ਬਣਾਂਗੇ ਫੇਰ ਸਾਡਾ ਇਸ ਲੋਕ ਵਿੱਚ ਵੀ ਪ੍ਰਲੋਕ ਵਿੱਚ ਸਤਿਗੁਰੂ ਰੱਖ ਆ ਇਹ ਕੋਈ ਡਰਾਉਣ ਵਾਲੀਆਂ ਗੱਲਾਂ ਨਹੀਂ ਸੱਚ ਹੈ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਹੈ ਮਹਾਰਾਜ ਕਹਿੰਦੇ ਸੰਤਨ ਮੋਕੋ ਪੂੰਜੀ ਸੌਂਪੀ ਤੇ ਉਤਰਿਆ ਮਨ ਕਾ ਧੋਖਾ ਧਰਮ ਰਾਏ ਆਓ ਕਹਾ ਕਰੇਗੋ ਜੋ ਫਾਟਿਓ ਸਗਲੋ ਲੇਖਾ, ਉਹ ਧਰਮ ਰਾਜ ਦੇ ਨਹੀਂ ਜਾਂਦੇ ਜਿਨ੍ਹਾਂ ਦਾ ਗੁਰੂ ਲੇਖਾ ਮੁਕਾ ਦਿੰਦੇ ਨੇ। ਅਮਰ ਸੰਚਾਰ ਪਰਸੋਂ 2 ਤਰੀਕ ਨੂੰ 11 ਵਜੇ ਤੋਂ ਬਾਅਦ ਹੋਏਗਾ, ਔਰ ਕੱਲ ਨੂੰ ਮਹਾਂਪੁਰਸ਼ ਆ ਰਹੇ ਨੇ, ਢਾਡੀ ਜਥੇ ਆ ਰਹੇ ਨੇ, ਪਰਸੋਂ ਨੂੰ ਵੀ ਜਥਿਆਂ ਨੇ ਕਈਆਂ ਨੇ ਆਉਣਾ, ਦੂਰ ਦੂਰ ਤੋਂ ਸੰਗਤਾਂ ਆ ਰਹੀਆਂ ਹਨ। ਸੋ ਆਪ ਜੀ ਨੂੰ ਬੇਨਤੀ ਹੈ ਬੜੇ ਪਿਆਰ ਨਾਲ, ਮਾਈ ਭਾਈ ਸਾਰੀਆਂ ਸੰਗਤਾਂ ਜਿੱਥੇ ਸੇਵਾ ਕਰਦੀਆਂ ਨੇ, ਉੱਥੇ ਨੌਜਵਾਨ ਬੱਚੇ ਵੀ ਡੈਕੋਰੇਸ਼ਨ ਕਰ ਰਹੇ ਨੇ, ਸੇਵਾ 'ਚ ਲੱਗੇ ਹੋਏ ਨੇ ਸਾਰੇ, ਬਹੁਤ ਸੋਹਣਾ ਪੰਡਾਲ ਬਣਿਆ ਹੋਇਆ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਦੀ ਸੇਵਾ ਸਾਧ ਸਿੰਘ ਜੀ ਲੇਖੇ 'ਚ ਲਾਉਣ। ਇਹ ਮਹਾਂਪੁਰਸ਼ਾਂ ਦਾ ਜਨਮ ਨਗਰ ਧਮੋਟ ਹੈ। ਕਿੰਨੀਆਂ ਸੰਗਤਾਂ ਦੂਰੋਂ ਦੂਰੋਂ ਪਿਆਰ 'ਚ ਆਉਂਦੀਆਂ, ਕਿਉਂਕਿ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਏ ਨੇ ਉਹ ਤੀਰਥ ਹੈ, ਇਤਿਹਾਸਕ ਸਥਾਨ ਹਨ ਸਾਧ ਸਿੰਘ ਜੀ। ਇਹ ਨਗਰ ਇਤਿਹਾਸਕ ਨਗਰ ਹੈ, ਇਸ ਕਰਕੇ ਕੋਈ ਪੌਂਟਾ ਸਾਹਿਬ ਤੋਂ, ਕੋਈ ਚੰਡੀਗੜ੍ਹ ਤੋਂ ਸੰਗਤਾਂ, ਕੋਈ ਮਾਝੇ ਤੋਂ, ਮਾਲਵੇ ਤੋਂ, ਦੁਆਬੇ ਤੋਂ ਹਰ ਸਾਲ ਸੰਗਤਾਂ ਸਮਾਗਮ 'ਚ ਆਉਂਦੀਆਂ ਹਨ। ਸਾਰੇ ਸੇਵਾਦਾਰ ਵੀ ਸੇਵਾ ਵਿੱਚ ਇੱਥੇ ਆਉਂਦੇ ਨੇ, ਇਹ ਪਿਆਰ 'ਚ ਇੱਥੇ ਪਹੁੰਚਦੇ ਨੇ। ਆਪ ਜੀ ਵੀ ਸਾਰੇ ਮਾਈ ਭਾਈ ਇਲਾਕੇ ਦੀਆਂ ਸੰਗਤਾਂ ਕੱਲ੍ਹ ਤੇ ਪਰਸੋਂ 2 ਦਿਨ ਦਾ ਪੂਰਾ ਪੂਰਾ ਲਾਭ ਪ੍ਰਾਪਤ ਕਰੋ। ਇਹ ਜੋ ਸਮਾਗਮ ਚੱਲ ਰਹੇ ਹਨ, ਇਹ ਇੰਟਰਨੈਟ 'ਤੇ ਵੀ ਲਾਈਵ ਜਿਹੜਾ ਹੈ ਸਤਸੰਗ ਚੱਲ ਰਿਹਾ, www.ritwada.sahib.org, ਔਰ ਦੂਸਰਾ www.babalakhveersingbalongi.org। ਇਹ ਲਾਈਵ ਚੱਲ ਰਹੇ ਹਨ। ਆਪ ਜੀ ਜਿਹੜੇ ਦੂਰ ਹਨ, ਚਾਹੇ ਹਿੰਦੁਸਤਾਨ 'ਚ ਹਨ, ਚਾਹੇ ਬਾਹਰਲੇ ਦੇਸ਼ਾਂ 'ਚ ਹਨ, ਆਪ ਜੀ ਉਹਨਾਂ ਨੂੰ ਫੋਨ ਰਾਹੀਂ ਦੱਸ ਸਕਦੇ ਹੋ, ਉਹ ਉੱਥੇ ਬੈਠੇ ਵੀ ਕਥਾ ਕੀਰਤਨ ਦਾ ਲਾਭ ਜਿਹੜਾ ਹੈ ਉਹ ਪ੍ਰਾਪਤ ਕਰ ਸਕਦੇ ਹਨ। ਆਓ ਹੁਣ ਸਾਰੇ ਮਾਈ ਭਾਈ ਗੁਰਸਤੋਤਰ ਵਿੱਚ ਬੋਲੋ, ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਸਹਿਮ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਹਿਮ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਗੁਰੂ ਹਰ ਰਾਏ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ
ਸ਼ਿਵ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸ਼ਿਵ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਪਿਆਰਿਆ ਤੇਰਾ ਪਿਆਰਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਾਧ ਸੰਗਤ ਸੰਗਤਾਂ ਦੇ ਪਿੱਛੇ ਸਿਤਾਰ ਲੱਗੀ ਹੋਈ ਹੈ ਪਿਆਰੇ ਮਹਾਂਪੁਰਸ਼ਾਂ ਦੇ ਮੋਲਕ ਬਚਨ ਪੁਸਤਕਾਂ ਔਰ ਆਤਮ ਮਾਰਗ ਮੈਗਜ਼ੀਨ ਦੇ ਵੀ ਮੈਂਬਰ ਬਣਾਏ ਜਾ ਰਹੇ ਨੇ ਆਪ ਜੀ ਵੱਧ ਤੋਂ ਵੱਧ ਆਤਮ ਮਾਰਗ ਦੇ ਮੈਂਬਰ ਬਣੋ ਮਹਾਂਪੁਰਸ਼ਾਂ ਦੀਆਂ ਪੁਸਤਕਾਂ ਅਮੋਲਕ ਬਚਨ ਉਹ ਵੀ ਪ੍ਰਾਪਤ ਕਰ ਸਕਦੇ ਹੋ ਤਾਂ ਕਿ ਆਪਾਂ ਉਹ ਪੜ੍ਹ ਕੇ ਸ਼ਬਦ ਗੁਰੂ ਨਾਲ ਜੁੜ ਸਕੀਏ ਸੰਗਤਾਂ ਦੇ ਪਿੱਛੇ ਸਟਾਲ ਲੱਗੀ ਹੋਈ ਹੈ ਵੱਧ ਤੋਂ ਵੱਧ ਆਤਮ ਮਾਰਗ ਦੇ ਮੈਂਬਰ ਬਣੋ ਤਾਂ ਕਿ ਹਰ ਮਹੀਨੇ ਤੁਹਾਡੇ ਕੋਲ ਇਹ ਆਤਮ ਮਾਰਗ ਮੈਗਜ਼ੀਨ ਪਹੁੰਚਦਾ ਰਹੇ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਗੁਰੂ ਦੀਆਂ ਸਾਖੀਆਂ ਗੁਰ ਇਤਿਹਾਸ ਸਰਵਣ ਕਰਾਂਗੇ ਫਿਰ ਅਸੀਂ ਕਲਯੁਗ ਤੋਂ ਬਚ ਕੇ ਗੁਰੂ ਨਾਲ ਜੁੜੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ